ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪਰਮ ਭੁਲਾਈ ਸਭ ਜਗ ਫਿਰੇ ਫਾਵੀ ਹੋਈ ਪਾਲ ਸੋ ਸਹੁ ਸਾਂਤਨਾ ਦੇਵੈ ਕਿਆ ਚੱਲੈ ਤਿਸ ਨਾਲ ਪਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਪਾਲ ਸੋ ਸਹੁ ਸਾਂਤਨਾ ਦੇਵੈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰ ਧਾਰ ਨਾਨਕ ਘਰ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੈ ਉੱਪਰ ਜਮ ਡੰਡ ਹੈ ਦੂਜਾ ਭਾਈ ਪਤ ਖੋਏ ਹਰ ਨਾਮ ਕਦੇ ਨਾ ਚੇਤੇ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੈ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਏ ਹਨ ਦੇ ਸਤਿਗੁਰ ਮਤੀ ਇੱਕ ਨਾ ਨੋ ਨਾਉ ਬਖਸ਼ਿਓਨ ਅਸਥਿਰ ਹਰ ਸਤੀ ਪੌਣ ਪਾਣੀ ਬੈ ਸੰਤੁਰ ਹੁਕਮ ਕਰੈ ਭਗਤੀ ਇਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਨ नानो पाव अगला पूरी बणत बणती सब इको हुकम वरतदा मन्या सुख पाई वाहो वाहो सच्चे पातशाह तू सच्ची नाई वाहे गुरु जी का खालसा
वाहे गुरु जी की फतेह। सतगुरु श्री गुरु ग्रंथ साहिब महाराज जी की बख्शेंद गोद विच गुरु की निवाजी हुई धरती श्री अमृतसर साहिब सचखंड श्री हरिमंदर साहिब गुर अस्थान गुरद्वारा श्री मंजी साहिब विखे बड़े प्यार अदब विच सज बैठी साध संगत जो आदेश जो हुक्म हजूर ने अमृत वेले सिखी दे मुकद्दस केंद्र सचखंड हरिमंदर साहब तो बख्शिश कीता सी आप जी ने उस पावन हुक्म का पाठ सरवण किया है। गुरु के हुक्म नूं इसलिए विचारना है कि ये शब्द साड़ी सोझी का हिस्सा बन सके। गुरु के शब्द नूं इसलिए समझना है कि असी अपना सारा दिन सारा जीवन गुरु की आग्या विच गुजार सकीए गुरु के हुक्म के अनुकूल चल सकी है। इस वास्ते कथा विचार है कि सतगुरु जी जो तुसी कहा है असी उदा करते रहिए इस गल नूं बैठ के समझिए। असी सत संगत बाणी की सांझ बाणी की लो साडी जिंदगी नूं रुशनाउण वास्ते है। जिथे असी जिंदगी का पंध पुछना है बाणी नूं समझ के जिंदगी का रस्ता पकड़ना है उत्थे असी निज भी पड़चोलना है। जो असी गुरु की कथा सुनते हाँ भावें इतिहास दीयां गाथा ने भावें गुरु की कथनी है गुरसिखां दी सतगुरां दी करनी है जां गुरु की कथनी है बाणी कमाउण वालियां दा जीवन किरदार है जां सतगुरां दे बचन ने उन्हूं सुन सुन के एक गल चंगी तरह ध्यान विच रखनी भी साडा मनोरथ है। जिथे असी अपना जीवन पंध रोशन करिए उत्थे असी अपने वर्तमान नूं भी विचारीए कि असी की कर रहे हां अपने बीते हुए नूं भी विचारीए कि असी की करदे आए हां। जदों ये दो गल्लां नूं असी जानन दा यतन करांगे फिर समझ आएगी कि अग्गा सवारना किवें भविख विच चलना किवें आ। सो बाणी दा ज्ञान जिंदगी विच कमाउण वास्ते है। सतगुर सच्चे पातशाह महाराज जो साडे ते कृपा कर रहे आ रामकली दी ये वार है धन गुरु अमरदास सच्चे पातशाह महाराज जी दे मुखारबिन तो पौड़ियां दा उचारण होया। हजूर गुरु पंचम पातशाह महाराज गुरु अर्जन देव जी ने इन्हां दे नाल संबंधित श्लोक अंकित किए ने। गुरुदेव जी ने रहमत की भी भाई ये जिंदगी भरम विच भटकती रही ते भरम विच भटकती भटकती फावी हो गई। ठेठ पंजाबी दे अंदर असी एक शब्द वरतने आ कि लब लब के फावा हो गया थक गया हार गया बहुत ढूंढिया बहुत लभ्या ते जिन्हों लभना सी वो लभ नहीं सकिया। जड़ा यतन सी ना वो यतन करदिया करदिया मनुख ने कहा मेरिया बाहां खड़िया हो गई। हुण जिन्हों ढूंढ रहे हैं वो कौन है साध संगत ਜਿਹਨੂੰ ਢੂੰਡਣਾ ਸਾਡਾ ਮਕਸਦ ਸੀ, ਜਿਹਨੂੰ ਲੱਭਣ ਵਾਸਤੇ ਅਸੀਂ ਸੰਸਾਰ ਦੇ ਉੱਤੇ ਭਟਕ ਰਹੇ ਹਾਂ। ਔਰ ਕਈ ਵਾਰੀ ਤਾਂ ਇੱਦਾਂ ਜਾਪਦਾ ਵੀ ਸ਼ਾਇਦ ਸੰਸਾਰੀ ਦੀ ਜ਼ਿੰਦਗੀ ਵਿੱਚ ਇੰਨੀ ਭਟਕਣਾ ਨਹੀਂ ਜਿੰਨੀ ਧਰਮ ਦੇ ਭੁਲੇਖੇ ਵਿੱਚ ਜੂਣ ਵਾਲੇ ਦੀ ਜ਼ਿੰਦਗੀ 'ਚ ਭਟਕਣ। ਇਸ ਗੱਲ ਨੂੰ ਸਮਝੋ ਚੰਗੀ ਤਰ੍ਹਾਂ, ਸ਼ਾਇਦ ਦੁਨੀਆਦਾਰ ਦੀ ਜ਼ਿੰਦਗੀ ਵਿੱਚ ਇੰਨੀ ਭਟਕਣਾ ਨਹੀਂ ਹੈ ਜਿੰਨੀ ਅੱਜ ਦੇ ਅਖੌਤੀ ਧਰਮੀ ਦੀ ਜ਼ਿੰਦਗੀ ਦੇ ਵਿੱਚ ਭਟਕਣਾ ਹੈ। ਉਹ ਬਹੁਤ ਫਿਰ ਰਿਹਾ, ਬਹੁਤ ਢੂੰਡ ਰਿਹਾ, ਬਹੁਤ ਲੱਭ ਰਿਹਾ, ਕਿਸੇ ਵੀ ਨਾਂ ਹੇਠਾਂ ਕੁਝ ਲੱਭਣ ਦਾ ਯਤਨ ਕਰ ਰਿਹਾ। ਕੋਈ ਸ਼ਾਂਤੀ ਲੱਭ ਰਿਹਾ, ਕੋਈ ਰੱਬ ਲੱਭ ਰਿਹਾ, ਅਤੇ ਇਸ ਢੂੰਡ ਪੁਕਾਰ ਨੂੰ ਜਾਰੀ ਰੱਖਦਿਆਂ ਮਨੁੱਖ ਨੇ ਜੰਗਲਾਂ ਦਾ ਰਾਹ ਫੜਿਆ, ਮਨੁੱਖ ਨੇ ਅੱਡ ਅੱਡ ਕਿਸਮ ਦੇ ਭੇਖ ਬਣਾਏ, ਘਰ ਬਾਹਰ ਤਿਆਗੇ। ਬਾਣੀ ਦਾ ਇੱਕ ਬਚਨ ਆਉਂਦਾ ਸਿੱਖ ਵਾਸਤੇ ਜੋ ਆਦੇਸ਼ ਹੈ ਕਿ ਤੂੰ ਕਿੱਥੇ ਢੂੰਡ ਰਿਹਾ, ਬਾਹਰ ਢੂੰਡਣ ਤੇ ਛੂਟ ਭਰੀ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਿਹਨੂੰ ਬਾਹਰ ਲੱਭ ਰਹੀ ਸੀ ਨਾ, ਅਤੇ ਜਿਸ ਦਿਨ ਸਤਿਗੁਰੂ ਜੀ ਦੀ ਉਂਗਲ ਫੜ ਕੇ ਤੁਰੀ ਇਹ ਜਿੰਦ ਆਤਮਾ, ਜਿਹਨੂੰ ਬਾਹਰ ਢੂੰਡ ਰਹੀ ਸੀ, ਜਿਸ ਦਿਨ ਸਤਿਗੁਰੂ ਜੀ ਦੀ ਉਂਗਲ ਫੜ ਕੇ ਤੁਰੀ ਅਤੇ ਸਤਿਗੁਰੂ ਜੀ ਨੇ ਬਾਹਰ ਨਹੀਂ ਕਿਹਾ ਅਤੇ ਅੰਦਰ ਬੈਠਾ ਹੋਇਆ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅੰਦਰ ਬੈਠਾ ਪ੍ਰਤੱਖ ਦਿਖਾ ਦਿੱਤਾ ਵੀ ਤੂੰ ਬਾਹਰ ਕਿਉਂ ਢੂੰਡ ਰਹੀ ਹੈ। ਇੱਥੇ ਧਰਮ ਦੀ ਜਿੰਨੀ ਯਾਤਰਾ ਹੈ ਉਹ ਬਾਹਰ ਦੀ ਹੈ, ਸਾਧ ਜਿੰਨਾ ਭਰਮਣ ਹੈ ਉਹ ਬਾਹਰ ਦਾ ਹੈ, ਅਤੇ ਬਾਹਰ ਦੇ ਭਰਮਣ ਵਿੱਚੋਂ ਹੀ 68 ਤੀਰਥਾਂ ਨੇ ਜਨਮ ਲਿਆ, ਬਾਹਰ ਦੇ ਭਰਮਣ ਵਿੱਚੋਂ ਹੀ ਸਾਡੇ ਅੰਦਰ ਕਰਮ ਕਾਂਡ ਬੈਠੇ ਵੀ ਜੇ ਉੱਥੇ ਜਾਵਾਂਗੇ ਸ਼ਾਇਦ ਰੱਬ ਲੱਭ ਜਾਏਗਾ। ਕੁਛ ਇੱਦਾਂ ਦੀ ਜਿਹੜੀ ਸੋਚ ਸੀ ਨਾ ਸਾਡੇ ਅੰਦਰ ਵੀ ਆ ਗਈ, ਬਾਣੀ ਪੜ੍ਹਨ ਵਾਲਿਆਂ ਦੇ ਅੰਦਰ, ਜਿਨ੍ਹਾਂ ਨੇ ਦੁਨੀਆਂ ਨੂੰ ਗਿਆਨ ਦੇਣਾ ਸੀ। ਸੰਗ ਸਦਾ ਹੈ ਨਾਲੇ ਦਾ, ਜਿਨ੍ਹਾਂ ਨੇ ਸੰਸਾਰ ਨੂੰ ਸੋਝੀ ਦੇਣੀ ਸੀ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਿਨ੍ਹਾਂ ਨੇ ਜਗਤ ਦੇ ਅੰਦਰ ਉਜਾਗਰ ਕਰਕੇ ਦੱਸਣਾ ਸੀ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ, ਜਿਨ੍ਹਾਂ ਨੂੰ ਪੈਰ ਪੈਰ ਤੇ ਦ੍ਰਿੜ ਕਰਵਾਇਆ ਸੀ ਕਹਿ ਰਵਿਦਾਸ ਹਾਥ ਪੈ ਨੇਰੈ। ਅਤੇ ਸਾਨੂੰ ਵੀ ਕਈ ਵਾਰੀ ਇੱਦਾਂ ਜਾਪਣ ਲੱਗ ਪਿਆ ਵੀ ਨਹੀਂ, ਫਲਾਣੀ ਥਾਂ ਤੇ ਸਾਡੇ ਸਤਿਗੁਰੂ ਜੀ ਸਾਨੂੰ ਉਡੀਕ ਰਹੇ। ਮੈਂ ਇਸ ਬੇਨਤੀ ਨੂੰ ਕਲੀਅਰ ਕਰਨਾ ਚਾਹੁੰਦਾ ਵੀ ਭਾਗਾਂ ਵਾਲਿਓ, ਤੁਸੀਂ ਦੁਨੀਆ ਦੇ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ, ਬੜੇ ਜ਼ਰੂਰੀ ਨੇ। ਮੈਂ ਆਪ ਸੱਦਾ ਦਿੰਦਾ ਸੰਗਤਾਂ ਨੂੰ ਵੀ ਭਾਈ ਜਿੱਥੇ ਵੀ ਦੁਨੀਆ 'ਚ ਸਿੱਖ ਵੱਸਦੇ ਆ, ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਚੌਂਕੀਦਾਰ ਅਰਦਾਸ ਦੀ ਝੋਲੀ 'ਚ ਤੁਸੀਂ ਫਤਿਹਗੜ੍ਹ ਸਾਹਿਬ ਆਓ। ਇਸ ਵਾਸਤੇ ਵੀ ਅਸੀਂ ਆਪਣੇ ਇਤਿਹਾਸ ਨਾਲ ਜੁੜ ਸਕੀਏ, ਉਸ ਸਥਾਨ 'ਤੇ ਬੈਠ ਕੇ ਸਾਡੇ ਅੰਦਰ ਫੀਲਿੰਗ ਆ ਸਕੇ ਵੀ ਇੱਥੇ ਕਿਸ ਤਰ੍ਹਾਂ ਘਟਨਾ ਵਾਪਰੀ ਹੋਏਗੀ, ਸਾਡੀਆਂ ਅੱਖਾਂ ਦੀਆਂ ਸਾਹਮਣੇ, ਸਾਡੀ ਸੁਰਤ ਦੇ ਸਾਹਮਣੇ ਉਹ ਨਜ਼ਾਰਾ ਬਣ ਸਕੇ, ਅਸੀਂ ਮਹਿਸੂਸ ਕਰ ਸਕੀਏ। ਇਸ ਵਾਸਤੇ ਇਸ ਲਈ ਮੈਂ ਬੇਨਤੀ ਕਰਦਾ ਵੀ ਤੁਸੀਂ ਦੁਨੀਆ ਭਰ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ, ਉੱਥੋਂ ਦੇ ਇਤਿਹਾਸ ਨੂੰ ਜਾਣੋ, ਉੱਥੇ ਦੇ ਘਟੀਆਂ ਹੋਈਆਂ ਘਟਨਾਵਾਂ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਪੈਦਾ ਕਰ ਸਕਣਗੀਆਂ। ਪਰ ਜੇ ਸਾਡੇ ਅੰਦਰ ਇਹ ਭਰਮ ਹੈ ਕਿ ਫਲਾਣੀ ਜਗ੍ਹਾ ਉੱਤੇ ਸਤਿਗੁਰੂ ਸਾਨੂੰ ਇੰਨੇ ਸਾਲ ਤੱਕ ਉਡੀਕ ਰਹੇ ਆ, ਤਾਂ ਅਸੀਂ ਬੜੀ ਵੱਡੀ ਅਗਿਆਨਤਾ ਵਿੱਚ। 60 ਸਾਲ ਤੱਕ ਮੈਂ ਸਪਸ਼ਟ ਕਰਦਾ ਬੇਨਤੀ, ਇਹ ਗੱਲਾਂ ਮੈਂ ਬਚਪਨ ਵਿੱਚ ਸੁਣੀਆਂ ਸੀ ਵੱਡਿਆਂ ਕੋਲੋਂ, ਅਤੇ ਬਾਣੀ ਪੜ੍ਹ ਕੇ ਜਿੰਨੀ ਕੁ ਸੋਝੀ ਆਈ ਮੈਂ ਉਹ ਤੁਹਾਡੇ ਸਮਕਸ਼ ਹੁਣ ਬੇਨਤੀ ਕਰ ਰਿਹਾ ਵੀ 60 ਸਾਲ ਤੱਕ ਸਤਿਗੁਰੂ ਜੀ ਸਿੱਖ ਨੂੰ ਹਜ਼ੂਰ ਸਾਹਿਬ ਉਡੀਕਦੇ ਨੇ, 60 ਸਾਲ ਤੋਂ ਬਾਅਦ ਕਿਉਂ ਨਹੀਂ ਉਡੀਕਦੇ ਵੀ? 60 ਸਾਲ ਤੋਂ ਬਾਅਦ ਫਿਰ ਸਤਿਗੁਰੂ ਜੰਦਰੇ ਲਾ ਦਿੰਦੇ? ਆਖਰੀ ਸਾਹ ਤੱਕ ਸਤਿਗੁਰੂ ਜੀ ਆਵਾਜ਼ਾਂ ਮਾਰ ਕੇ ਕਹਿ ਰਹੇ ਵੀ ਆ ਸਿੱਖਾ ਮੈਂ ਤੈਨੂੰ ਗਲ ਨਾਲ ਲਾਉਣ ਵਾਸਤੇ ਤਿਆਰ ਹਾਂ। ਅਤੇ ਦੂਜੀ ਬੇਨਤੀ ਵੀ ਇਕੱਲਾ ਹਜ਼ੂਰ ਸਾਹਿਬ ਹੀ ਥੋੜ੍ਹੀ ਉਡੀਕਦੇ ਆ, ਤੂੰ ਆਪਣੀਆਂ ਸੁਰਤ ਦੀਆਂ ਅੱਖਾਂ ਖੋਲ ਅਤੇ ਬਾਹਰ ਢੂੰਡਣ ਅਤੇ ਛੂਟ ਭਰੇ, ਜ਼ਰੂਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ, ਸਾਰੀ ਦੁਨੀਆ ਦੇ ਸਿੱਖ ਸੱਚਖੰਡ ਹਰਿਮੰਦਰ ਸਾਹਿਬ ਆਉਣ, ਆਪਣੇ ਕੇਂਦਰ ਨਾਲ ਜੁੜਨ, ਬਹੁਤ ਵੱਡੀ ਲੋੜ ਹੈ। ਪਰ ਇੱਥੇ ਆ ਕੇ ਸਬਕ ਕੀ ਮਿਲਿਆ ਇੱਥੋਂ ਸਾਨੂੰ ਵੀ ਜੋ ਇੱਥੇ ਹੈ ਉਹ ਤੇਰੇ ਘਰ ਵਿੱਚ ਵੀ ਹੈ, ਉਹ ਤੇਰੇ ਖੇਤ ਵਿੱਚ ਵੀ ਹੈ, ਉਹ ਤੇਰੀ ਦੁਕਾਨ ਵਿੱਚ ਵੀ ਹੈ, ਉਹ ਤੇਰੇ ਦਫ਼ਤਰ ਵਿੱਚ ਵੀ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਤੂੰ ਸਭਨੀ ਥਾਈਂ ਜਿੱਥੇ ਮੈਂ ਜਾਂਦਾ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ। ਜਿੱਥੇ ਕਾਇਨਾਤ ਦਾ ਅੰਤ ਹੋ ਜਾਂਦਾ ਮੇਰਾ ਸਾਹਿਬ ਉੱਥੇ ਵੀ ਵਸਿਆ ਹੋਇਆ ਹੈ। ਇਸ ਲਈ ਬਾਹਰ ਢੂੰਡਣ ਤੇ ਛੂਤ ਪਰੇ ਭਟਕ ਭਟਕ ਕੇ ਫਾਵੀ ਹੋ ਗਈ। ਦੋ ਸਲੋਕ ਨੇ ਪੌੜੀ ਦੇ ਨਾਲ ਤੇ ਪਹਿਲੇ ਸਲੋਕ ਵਿੱਚ ਇਸ ਦਸ਼ਾ ਨੂੰ ਬਿਆਨ ਕੀਤਾ ਸਾਧ ਸੰਗਤ ਕਿ ਭਰਮਣ ਕੀ ਹੁੰਦਾ ਤੇ ਭਟਕਿਆਂ ਕੀ ਮਿਲਦਾ। ਇੱਥੋਂ ਸ਼ਬਦ ਦੀ ਵਿਚਾਰ ਸਾਹਿਬ ਦੀ ਟੇਕ ਲੈ ਕੇ ਆਰੰਭ ਕਰੀਏ। ਸਾਡੇ ਸਿਰ ਤੇ ਸਤਿਗੁਰੂ ਹੱਥ ਰੱਖਣ, ਗੁਰੂ ਦਾ ਦਿੱਤਾ ਹੋਇਆ ਬੋਧ, ਗੁਰੂ ਦਾ ਗਿਆਨ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਅਸੀਸ ਦਿੰਦੇ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਮ ਭੁਲਾਈ ਸਭ ਜਗ ਫਿਰੇ, ਫਾਵੀ ਹੋਈ ਪਾਲ।
ਇੰਨਾ ਹੀ ਫਾਵੀ ਹੋਈ, ਫਫੇ ਨੂੰ ਕੰਨਾਂ ਤੇ ਵਾਵੇ ਨੂੰ ਸਿਆਰੀ, ਫਾਵੀ ਲੱਭ ਲੱਭ ਕੇ ਫਾਵਾ ਹੋ ਗਿਆ। ਖਾਸ ਕਰਕੇ ਮਾਝੇ ਵਿੱਚ ਇਹ ਬੋਲੀ ਬੋਲੀ ਜਾਂਦੀ, ਲੱਭ ਲੱਭ ਕੇ ਢੂੰਡ ਢੂੰਡ ਕੇ ਥੱਕ ਗਿਆ। ਭਰਮ ਭੁਲਾਈ ਸਭ ਜੱਗ ਫਿਰੀ, ਕੋਈ ਥਾਂ ਛੱਡੀ ਨਹੀਂ। ਉੱਥੇ ਜਿਹੜਾ ਮੈਂ ਪ੍ਰਮਾਣ ਤੁਹਾਡੇ ਨਾਲ ਵਰਤ ਰਿਹਾ ਇਹਨੂੰ ਕਲੀਅਰ ਕਰਨ ਵਾਸਤੇ, ਇਹਦਾ ਹੱਲ ਲੱਭਣ ਵਾਸਤੇ, ਬਾਹਰ ਢੂੰਡਣ ਤੇ ਛੂਟ ਪਰੇ। ਮੈਂ ਕਿਉਂ ਬਾਹਰ ਭਟਕਣ ਵਾਸਤੇ ਜਾਵਾਂ ਪਈ? ਉਹਾਂ ਤੋਂ ਜਾਈਐ ਜੋ ਇਹਾਂ ਨਾ ਹੋਏ। ਬੜੀ ਕਲੀਅਰ ਗੱਲ ਜੇ ਸਾਧ ਸੰਗਤ, ਗੁਰ ਅਸਥਾਨਾਂ ਤੇ ਆਪਣੇ ਇਤਿਹਾਸ ਨੂੰ ਸਮਝਣ ਵਾਸਤੇ, ਬਰੀਕੀ ਨਾਲ ਜਾਣਨ ਵਾਸਤੇ, ਜੋ ਕੁਝ ਉਹਨਾਂ ਸਥਾਨਾਂ ਤੇ ਜਾ ਕੇ ਮਹਿਸੂਸ ਹੁੰਦਾ ਉਹ ਕਿਤਾਬਾਂ ਪੜ੍ਹ ਕੇ ਇਕੱਲਾ ਨਹੀਂ ਮਹਿਸੂਸ ਹੁੰਦਾ, ਤੁਸੀਂ ਜ਼ਰੂਰ ਜਾਵੋ। ਪਰ ਰੱਬ ਢੂੰਡਣ ਵਾਸਤੇ ਤੁਰਨ ਵਾਲੀ ਆਤਮਾ, ਨਾ ਤੇ ਤੈਨੂੰ ਕਿਤੇ ਪਹਾੜਾਂ ਤੇ ਜਾਣ ਦੀ ਲੋੜ ਹੈ, ਨਾ ਤੈਨੂੰ ਗੁਫਾਵਾਂ ਵਿੱਚ ਬੈਠਣ ਦੀ ਲੋੜ ਹੈ। ਕਿਉਂ ਵੇਸ ਕਰੇ ਤੇ ਕਿਉਂ ਘਰ ਤਿਆਗੇ ਪਈ? ਗੁਰਮਤ ਇਸ ਗੱਲ ਦੇ ਉੱਤੇ ਬਿਲਕੁਲ ਪਾਬੰਦ ਹੈ ਵੀ ਸਿੱਖ ਨੇ ਆਪਣਾ ਘਰ ਦੀ ਕਿਰਿਆ ਕਰਦਿਆਂ ਹੋਇਆਂ, ਕਾਰ ਵਿਹਾਰ ਕਰਦਿਆਂ ਹੋਇਆਂ ਹੱਥਾਂ ਨੂੰ ਵਿਹਲਿਆਂ ਨਹੀਂ ਕਰਨਾ। ਹੱਥ ਵਿਹਲੇ ਰੱਖ ਕੇ ਤੇ ਜੇ ਸਿਰਫ ਮਾਲਾ ਫੇਰਨ ਲੱਗ ਪਏ ਤੇ ਕਿਰਤ ਕੌਣ ਕਰੇਗਾ ਭਾਈ? ਸਾਰੇ ਜਾਣੇ ਅਸੀਂ ਮੰਨ ਲਓ ਇਹ ਕੰਮ ਕਰਨ ਲੱਗ ਪਏ, ਸਾਰਿਆਂ ਦੇ ਹੱਥ ਵਿੱਚ ਆ ਗਈ ਮਾਲਾ, ਤੇ ਫਿਰ ਕੰਮ ਕੌਣ ਕਰੇਗਾ? ਗੁਰੂ ਨੇ ਤੇ ਕਿਹਾ ਸੀ ਵੀ ਕੰਮ ਕਰੀ। ਹੱਥ ਪਾਮ ਕਰ ਕਾਮ ਸਭ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਸੀ ਵੀ? ਤੇ ਮੈਂ ਆਖਿਆ ਵੀ ਨਹੀਂ ਨਹੀਂ ਸੱਚੇ ਪਾਤਸ਼ਾਹ, ਉੱਥੇ ਤੇ ਪਸੀਨੋ ਪਸੀਨੀ ਹੋਣਾ ਪਏਗਾ, ਉੱਥੇ ਤੇ ਮਿਹਨਤ ਕਰਨੀ ਪਏਗੀ, ਉੱਥੇ ਤੇ ਮਿੱਟੀ 'ਚ ਲਿਬੜਨਾ ਪਵੇਗਾ, ਉੱਥੇ ਤੇ ਧੁੱਪ ਝੱਲਣੀ ਪਏਗੀ, ਉੱਥੇ ਹੁਨਾਲੇ ਸਿਆਲੇ ਬਰਦਾਸ਼ਤ ਕਰਨੇ ਪੈਣਗੇ, ਤੇ ਆਹ ਬੜਾ ਵਧੀਆ ਕੰਮ ਹੈ। ਗੁਰੂ ਨੇ ਮੈਨੂੰ ਇਹ ਨਹੀਂ ਸੀ ਦੱਸਿਆ, ਸਾਹਿਬ ਨੇ ਕਿਹਾ ਸੀ ਤੂੰ ਇਹਨਾਂ ਹੱਥਾਂ ਨੂੰ ਕਿਰਤ ਵੱਲ ਲਾਈ ਪਵਿੱਤਰ ਹੋਣਗੇ ਹੱਥ। ਕਲਗੀਆਂ ਵਾਲੇ ਸਾਹਿਬ ਨੂੰ ਜਲ ਛਕਾਉਣ ਲੱਗਾ ਸੀ ਇੱਕ ਸਿੱਖ ਨੌਜਵਾਨ, ਸੋਹਣਾ ਸੁਸ਼ੀਲ ਗੱਭਰੂ, ਖੂਬਸੂਰਤ ਸੁੰਦਰ ਸਜੇ ਹੋਏ ਵਸਤਰਾਂ ਦੇ ਵਿੱਚ, ਉਜਲਾ ਮੁੱਖ ਉਹਦਾ, ਪਾਕ ਸੋਹਣੇ ਸਾਫ ਉਜਲੇ ਹੱਥ, ਤੇ ਜਦੋਂ ਸੱਚੇ ਪਾਤਸ਼ਾਹ ਹਜ਼ੂਰ ਦੇ ਸਨਮੁਖ ਬਾਟਾ ਜਲ ਦਾ ਲੈ ਕੇ ਪੇਸ਼ ਹੋਇਆ, ਕਦੀ ਕਦੀ ਨਾ ਕਦੀ ਕਦੀ ਸਾਡਿਆਂ ਜਿਹੜੀਆਂ ਪਾਠ ਪੁਸਤਕਾਂ ਸੀ ਉਹਨਾਂ ਦੇ ਅੰਦਰ ਇਹ ਗਾਥਾਵਾਂ ਪੜ੍ਹਾਈਆਂ ਜਾਂਦੀਆਂ ਸਨ। ਹੁਣ ਤੇ ਜਿਉਂ ਜਿਉਂ ਅਸੀਂ ਵਿਦਿਅਕ ਤੌਰ ਤੇ ਡਿਵੈਲਪ ਹੋ ਰਹੇ ਹਾਂ, ਗੁਰਬਾਣੀ ਦੇ ਅਨੁਕੂਲ ਕੀ ਸਿਖਾਉਣਾ, ਗੁਰਮਤ ਦੇ ਅਨੁਕੂਲ ਕੀ ਸਿਖਾਉਣਾ, ਸਗੋਂ ਗੁਰੂ ਸਾਹਿਬ ਦਾ ਵੀ ਅਕਸ ਵਿਗਾੜਿਆ ਜਾ ਰਿਹਾ। ਬਹੁਤ ਸਾਰੀਆਂ ਕਿਤਾਬਾਂ ਦਾ ਜ਼ਿਕਰ ਆਉਂਦਾ ਰਹਿੰਦਾ ਸਾਡੀਆਂ ਪਾਠ ਪੁਸਤਕਾਂ ਦੇ ਅੰਦਰ। ਜਦੋਂ ਕਦੀ ਅਸੀਂ ਪੜ੍ਹਦੇ ਹੁੰਦੇ ਸੀ ਬਚਪਨ ਦੇ ਵਿੱਚ, ਤੇ ਇਹ ਕਵਿਤਾ ਰੂਪ ਦੇ ਅੰਦਰ ਗਾਥਾ ਸੀ ਵੀ ਸਤਿਗੁਰਾਂ ਉੱਚੀ ਆਵਾਜ਼ ਲਗਾਈ ਜਲ ਛਕਾਉਣਾ ਸਾਨੂੰ ਭਾਈ, ਸੇਵਾਦਾਰ ਨਹੀਂ ਸੀ ਕੋਲ, ਤੇ ਇੱਕ ਗੁਰਸਿੱਖ ਜਿਹੜਾ ਸੀ, ਇੱਦਾਂ ਦੀ ਕਵਿਤਾ ਸੀ, ਮੈਨੂੰ ਥੋੜ੍ਹੀ ਭੁੱਲ ਗਈ। ਇੱਕ ਨੌਜਵਾਨ ਆਇਆ, ਬੜਾ ਸੋਹਣਾ ਉਜਲਾ ਕੋਮਲ ਨਰਮ ਹੱਥ, ਤੇ ਮਹਾਰਾਜ ਸੱਚੇ ਪਾਤਸ਼ਾਹ ਵੇਖ ਕੇ ਨਾ ਸਾਫ ਸੁਥਰਾ ਜਾਲੇ ਦੇ ਹੱਥ ਵਿੱਚ ਬਾਟੇ ਸਾਫ ਕੀਤੇ, ਬੜਾ ਇਤਿਹਾਤ ਵਰਤਿਆ ਇਹਨੇ ਨੌਜਵਾਨ ਨੇ, ਪਹਿਲਾਂ ਹੱਥਾਂ ਨੂੰ ਸਾਫ ਕੀਤਾ, ਫਿਰ ਬਰਤਨ ਸਾਫ ਕੀਤੇ, ਫਿਰ ਪਾਣੀ ਸਾਫ ਲਿਆ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸਿੱਖ ਦੇ ਮੁੱਖ ਵੱਲ ਵੇਖਣ ਤੇ ਇਹਦੇ ਕੋਮਲ ਜੇ ਹੱਥਾਂ ਵੱਲ ਵੇਖਣ, ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਸਿੱਖਾ, ਇਹਨਾਂ ਹੱਥਾਂ ਨਾਲ ਕਦੀ ਕਿਸੇ ਨੂੰ ਪਹਿਲੇ ਵੀ ਪਾਣੀ ਪਿਆਇਆ? ਘਰ ਦੇ ਅੰਦਰ ਕਦੀ ਮਾਤਾ ਪਿਤਾ ਨੂੰ ਵੀ ਪਾਣੀ ਪਿਆਇਆ? ਕਦੀ ਇਹਨਾਂ ਹੱਥਾਂ ਦੇ ਨਾਲ ਕਿਰਤ ਵੀ ਕੀਤੀ, ਮਿਹਨਤ ਵੀ ਕੀਤੀ? ਕੁਝ ਕਮਾਇਆ ਵੀ ਕਦੀ ਇਹਨਾਂ ਹੱਥਾਂ ਦੇ ਨਾਲ? ਕਹਿਣ ਲੱਗੇ ਨਹੀਂ ਜੀ, ਮਾਪਿਆਂ ਦਾ ਕਮਾਇਆ ਹੋਇਆ ਬਥੇਰਾ, ਉਹੀ ਖਾ ਰਿਹਾ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਤੇਰੇ ਹੱਥ ਪਵਿੱਤਰ ਨਹੀਂ ਹਨ। ਉਹਨੇ ਬਥੇਰਾ ਰੌਲਾ ਪਾਇਆ ਸੀ, ਮੈਂ ਧੋ ਕੇ ਆਇਆ, ਮੈਂ ਹੱਥ ਰਗੜ ਕੇ ਆਇਆ, ਮੈਂ ਟੂਟੀ ਵੀ ਮਾਂਜ ਕੇ ਆਇਆ, ਇੱਦਾਂ ਹੀ ਕਰਦੇ ਅਸੀਂ। ਤੇ ਸਾਹਿਬ ਨੇ ਕਿਹਾ ਵੀ ਨਹੀਂ, ਤੇਰੇ ਹੱਥ ਨਹੀਂ ਪਵਿੱਤਰ ਭਾਈ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਹੱਥਾਂ ਪੈਰਾਂ ਨਾਲ ਕੁਝ ਕਰ, ਇਹ ਕਰਨ ਵਾਸਤੇ ਦਿੱਤੇ ਹੈ। ਹੱਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਸੀਂ ਕਿਹਾ ਵੀ ਨਹੀਂ, ਕੰਮ ਕਰਨਾ ਔਖਾ ਹੈ। ਤੁਸੀਂ ਕਿਹਾ ਸੀ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਈ। ਤੁਸੀਂ ਕਿਹਾ ਸੀ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣਾ ਸੇ। ਸਾਨੂੰ ਗੁਰਮਤ ਦੇ ਸੁਨੇਹੇ ਮਿਲੇ, ਸਾਧ ਸੰਗਤ ਗੁਰੂ ਦੀ ਮੱਤ ਵਾਲੇ ਸੁਨੇਹੇ। ਅਤੇ ਮੇਰੇ ਮਨ ਨੇ ਕਿਹਾ ਵੀ ਨਾ ਨਾ, ਘਰ ਪਰਿਵਾਰ ਬੱਚੇ ਅਤੇ ਬੜੇ ਲੋਕ ਜ਼ਿੰਦਗੀ ਤੋਂ ਭਗੌੜੇ ਹੋ ਗਏ, ਕੋਈ ਜੰਗਲਾਂ ਨੂੰ ਤੁਰ ਪਏ, ਕੋਈ ਵਣਾਂ ਨੂੰ ਤੁਰ ਪਏ, ਕੋਈ ਪਹਾੜਾਂ ਨੂੰ ਤੁਰ ਪਏ, ਅਤੇ ਕਈਆਂ ਨੇ ਆਪਣੇ ਧਰਤੀ ਹੇਠਾਂ ਭੋਰੇ ਪੱਟ ਲਏ। ਕਲਗੀਆਂ ਵਾਲੇ ਪਾਤਸ਼ਾਹ ਜਾਂਦੇ ਹੋਏ ਨੂੰ ਆਵਾਜ਼ ਮਾਰ ਕੇ ਕਹਿੰਦੇ ਵਾਪਸ ਆ। ਕਦੀ ਸੁਣੀ ਦਸ਼ਮੇਸ਼ ਪਿਤਾ ਦੀ ਆਵਾਜ਼? ਗੁਰਮਤ ਤੋਂ ਮੂੰਹ ਫੇਰ ਕੇ ਇਹ ਕਰਮ ਤੋਂ ਭੱਜਣ ਵਾਲਿਆ ਵਾਪਸ ਆ, ਧੰਨ ਗੁਰੂ ਗੋਬਿੰਦ ਸਿੰਘ ਆਵਾਜ਼ ਮਾਰੇ, ਕਹਿੰਦੇ ਇੱਧਰ ਆ, ਮੈਂ ਤੈਨੂੰ ਬੁਲਾਉਂਦਾ, ਇੱਥੇ ਬੈਠ ਅਤੇ ਆਪਣੇ ਮਨ ਤੱਕ ਮੇਰਾ ਸੁਨੇਹਾ ਪਹੁੰਚਾ। ਗੁਰੂ ਆਖ ਰਿਹਾ ਸਿੱਖਾ, ਆਪਣੇ ਮਨ ਤੱਕ ਮੇਰਾ ਸੁਨੇਹਾ ਪਹੁੰਚਾ। ਸਤਿਗੁਰੂ ਜੀ, ਕੀ ਸੁਨੇਹਾ ਤੁਹਾਡਾ? ਇਹ ਕੰਨਾਂ ਨਾਲ ਆਪਣੇ ਮਨ ਤੱਕ ਪਹੁੰਚਾ। ਸਾਰੇ ਪਹੁੰਚਾਈਏ, ਕਲਗੀਆਂ ਵਾਲੇ ਸਾਹਿਬ ਕੀ ਕਹਿ ਰਹੇ ਆ, ਭਰਮ ਭੁਲਾਈ ਸਭ ਜਗ ਫਿਰੀ। ਇਹ ਸਾਡੀ ਦਸ਼ਾ ਹੈ ਜੋ ਅੱਜ ਦੇ ਬਚਨ ਵਿੱਚ ਕਿਹਾ, ਭਰਮ ਭੁਲਾਈ ਸਭ ਜਗ ਫਿਰੀ। ਕਿਆ ਭਵੀਆ ਸੱਚ ਸੁੱਚਾ ਹੋਏ, ਸਾਹਿਬ ਪੁੱਛਦੇ, ਸੱਚ ਸ਼ਬਦ ਬਿਨ ਮੁਕਤ ਨਾ ਹੋਏ। ਬਹੁਤਾ ਭਟਕਣ ਨਾਲ ਕੀ ਹੋਏਗਾ, ਘਰ ਛੱਡ ਕੇ ਜਦੋਂ ਭਵਣ ਵਾਸਤੇ ਤੁਰਿਆ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਕਿਹਾ ਵੀ ਵਾਪਸ ਆ, ਮੈਂ ਤੈਨੂੰ ਇੱਕ ਗੱਲ ਕਹਿਣੀ ਹੈ, ਆਪਣੇ ਮਨ ਨੂੰ ਮੇਰਾ ਸੁਨੇਹਾ ਦੇ। ਮਨ ਨੇ ਕਿਹਾ ਜੀ ਮੈਂ ਤੁਰ ਪਿਆ, ਮੇਰੇ ਮਨ ਦੀ ਮੌਜ, ਘਰ ਬਾਰ ਛੱਡ ਕੇ ਜਿਹੜੇ ਦੂਜਿਆਂ ਦੀਆਂ ਰੋਟੀਆਂ ਤੇ ਪਾਲਣ ਵਾਲੇ ਹੋ ਗਏ, ਤੇ ਲੋਕਾਂ ਨੇ ਕਿਹਾ ਫਕੀਰਾਂ ਦੀ ਮੌਜ, ਫਕੀਰਾਂ ਦੀ ਮੌਜ ਨਹੀਂ ਮਨ ਦੀ ਮੌਜ ਹੈ। ਤੇ ਇਹ ਮਨ ਮੌਜ ਕਰਨ ਵਾਲੇ ਨੂੰ ਨਾ, ਮੌਜ ਮਸਤੀਆਂ ਵਿੱਚ ਪੈਣ ਵਾਲੇ ਮਨ ਨੂੰ, ਭਗੌੜੇ ਹੋਣ ਵਾਲੇ ਮਨ ਨੂੰ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਇੱਕ ਸੁਨੇਹਾ ਦੇ ਸਿੱਖਾ। ਮਨ ਰੇ ਐਸੋ ਕਰ ਸੰਨਿਆਸਾ, ਇਸ ਮਨ ਨੂੰ ਕਹਿ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਸੁਨੇਹਾ ਦੇ ਰਹੇ ਹੈ। ਬਣ ਸੇ ਸਦਨ, ਬਣ ਮਤਲਬ ਹੈ ਜੰਗਲ ਤੇ ਸਦਨ ਮਤਲਬ ਹੈ ਘਰ। ਜੰਗਲ ਵਰਗਾ ਘਰ ਨੂੰ ਬਣਾ ਲੈ, ਜੰਗਲ ਵਿੱਚ ਸ਼ਾਂਤੀ ਕਹਿੰਦਾ, ਜੰਗਲ ਵਿੱਚ ਚੁੱਪ ਕਹਿੰਦਾ, ਜੰਗਲ ਵਿੱਚ ਰੌਲਾ ਨਹੀਂ ਸ਼ੋਰ ਨਹੀਂ, ਤੇ ਤੂੰ ਆਪਣੇ ਘਰ ਵਿੱਚ ਸ਼ਾਂਤੀ ਕਿਉਂ ਨਹੀਂ ਪੈਦਾ ਕਰਦਾ, ਕਿਉਂ ਕਲੇਸ਼ ਪਾਇਆ ਹੋਇਆ? ਵੀ ਜਦੋਂ ਬਣ ਸੇ ਸਦਨ ਦੀ ਸਮਝ ਆ ਗਈ, ਤੈਨੂੰ ਜੰਗਲ ਵਿੱਚ ਨਹੀਂ ਜਾਣਾ ਪਵੇਗਾ। ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ ਜਿੰਦੇ। ਕਿਉਂ ਫਾਵੀ ਹੋ ਗਈਆਂ ਲੱਭ ਲੱਭ ਕੇ, ਕਿਉਂ ਭਾਲ ਭਾਲ ਕੇ ਥੱਕ ਗਈਆਂ? ਮਨ ਰੇ ਐਸੋ ਕਰ ਸੰਨਿਆਸਾ, ਮੇਰਿਆ ਮਨਾ ਸੰਨਿਆਸੀ ਬਣ ਜਾ, ਮੇਰਿਆ ਮਨਾ ਜੋਗੀ ਬਣ ਜਾ, ਮੇਰਿਆ ਮਨਾ ਸਾਧੂ ਬਣ ਜਾ, ਮੇਰਿਆ ਮਨਾ ਬਹੰਗਮ ਬਣ ਜਾ, ਫਕੀਰ ਬਣ ਜਾ, ਪਰ ਐਸੋ ਕਰ ਸੰਨਿਆਸਾ। ਕੰਨਾਂ ਚ ਮੁੰਦਰਾਂ ਵਾਲਾ, ਸਿਰ ਚ ਸਵਾਹ ਵਾਲਾ ਨਹੀਂ, ਹੱਥ ਵਿੱਚ ਖੱਪਰ ਖੱਪਰ ਫੜ ਕੇ ਦਰ ਦਰ ਤੇ ਮੰਗਣ ਵਾਲਾ ਨਹੀਂ, ਉਹ ਜੋਗੀਓ। ਮੇਰਾ ਬਾਬਾ ਜਾ ਕੇ ਕਹਿੰਦਾ, ਵੈਸੇ ਕਿਹਾ ਤੇ ਆਦਰ ਨਾਲ ਸੀ ਪਰ ਮੇਰੇ ਅੰਦਰੋਂ ਖਿੱਚ ਕੇ ਬੋਲ ਨਿਕਲਦਾ, ਕੀ ਕਰ ਰਹੇ ਹੋ ਤੁਸੀਂ? ਸਾਧਨਾ ਕਰ ਰਹੇ ਹਾਂ ਜੀ। ਤੇ ਮਹਾਰਾਜ ਕਹਿੰਦੇ ਕਾਹਦੀ ਸਾਧਨਾ? ਤੁਹਾਨੂੰ ਪਤਾ ਜਿਨ੍ਹਾਂ ਦੀ ਕਮਾਈ ਉੱਤੇ ਤੁਸੀਂ ਪਲਦੇ ਉਹਨਾਂ ਦੀ ਕੀ ਦਸ਼ਾ? ਸਿੱਧ ਛੁੱਪ ਬੈਠੇ ਪ੍ਰਭਤੀ, ਕੌਣ ਜਗਤ ਕੋ ਪਾਰ ਉਤਾਰਾ? ਕਦੀ ਜਗਤ ਦਾ ਦੁੱਖ ਵੰਡਾਇਆ ਹੀ ਪਹਾੜਾਂ 'ਚ ਛੁੱਪ ਕੇ ਬੈਠੇ ਲੋਕੋ? ਤੁਸੀਂ ਤੇ ਜਗਤ ਦੇ ਦੁੱਖ ਤੋਂ ਭਗੌੜੇ ਹੋ ਗਏ ਹੋ, ਨਹੀਂ ਵੰਡਾਉਂਦੇ, ਇਸ ਭੁਲੇਖੇ 'ਚ ਪਏ ਹੋਏ ਆ ਵੀ ਅਸੀਂ ਰੱਬ ਨੂੰ ਪਾਉਣ ਤੁਰੇ ਹੋਏ ਹਾਂ, ਜਗਤ 'ਤੇ ਕੀ ਬਣਿਆ, ਆਪਣੀ ਕੌਮ 'ਤੇ ਕੀ ਬਣਿਆ। ਬੜੇ ਬੜੇ ਭੋਰਿਆਂ ਵਾਲੇ ਬਾਹਰ ਨਹੀਂ ਨਿਕਲੇ ਸਾਧ ਸੰਗਤ। ਮਨ ਰੇ ਐਸੋ ਕਰ ਸੰਨਿਆਸਾ, ਬਣ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਤੂੰ ਉਦਾਸੀ ਬਣ, ਤੂੰ ਸੰਨਿਆਸੀ ਬਣ, ਤੂੰ ਸਾਧੂ ਬਿਹੰਗਮ ਬਣ, ਪਰ ਘਰ ਛੱਡ ਕੇ ਨਾ ਬਣ। ਘਰ ਦੇ ਅੰਦਰ ਹੀ ਸ਼ਾਂਤੀ ਬਣਾ। ਆਪਣਾ ਕਾਰੋਬਾਰ ਕਰਦਿਆਂ ਕਿਰਤ ਕਰਦਿਆਂ ਵੀ ਤੇਰੀ ਸੁਰਤ ਜੁੜ ਸਕਦੀ ਹੈ। ਨਾਮਾ ਕਹਿਤ ਲੋਚਨਾ, ਗੁਰਮਤ ਦਾ ਤੱਤ ਹੈ ਗੁਰਮੁਖੋ। ਬੜੀਆਂ ਗਾਲਾਂ ਕੱਢੀਆਂ ਗ੍ਰਿਸਤੀਆਂ ਨੂੰ, ਤੁਸੀਂ ਨਰਕਾਂ ਨੂੰ ਜਾਣਾ, ਤੁਸੀਂ ਮੁਕਤ ਨਹੀਂ ਹੋ ਸਕਦੇ, ਔਰਤ ਆਤਮਕ ਜੀਵਨ 'ਚ ਰੁਕਾਵਟ ਹੈ, ਤੁਸੀਂ ਇਸਤਰੀ ਦੇ ਮੋਹ ਵਿੱਚ ਹੋ, ਤੁਸੀਂ ਇਹਨੂੰ ਤਿਆਗੋਗੇ ਤਾਂ ਫਿਰ ਮੁਕਤ ਹੋਵੋਗੇ। ਮੇਰੇ ਸਾਹਿਬ ਨੇ ਨੌ ਸਰੂਪ ਜਦੋਂ ਸਰੀਰ ਕਰਕੇ ਪੂਰੇ ਡਿਵੈਲਪ ਸਨ ਅਤੇ ਨੌ ਸਰੀਰ ਧਾਰਨ ਕੀਤੇ, ਗ੍ਰਸਤ ਧਾਰਿਆ, ਬੱਚੇ ਪੈਦਾ ਹੋਏ, ਅੱਠਵੇਂ ਪਾਤਸ਼ਾਹ ਦੇ ਰੂਪ ਵਿੱਚ ਆਰਬਲਾ ਛੋਟੀ, ਸਰੀਰਕ ਆਰਬਲਾ ਛੋਟੀ ਹੈ, ਇਸ ਵਾਸਤੇ ਗ੍ਰਸਤ ਨਹੀਂ ਧਾਰਿਆ। ਇਹ ਵੀ ਸਾਨੂੰ ਦੱਸਿਆ ਵੀ ਬਾਲ ਵਿਵਾਹ ਨਹੀਂ ਕਰਨਾ ਨੌ ਸਰੂਪਾਂ ਦੇ ਅੰਦਰ, ਅਤੇ ਕੀ ਉਹ ਭਗਤੀ ਨਹੀਂ ਕਰ ਸਕੇ, ਉਹ ਰੱਬ ਨਾਲ ਨਹੀਂ ਜੁੜ ਸਕੇ। ਸਾਨੂੰ ਵੀ ਇਹੀ ਮੱਤ ਦਿੱਤੀ, ਕਿਉਂ ਭਵ ਰਹੇ ਹਾਂ, ਕਿਉਂ ਭਟਕ ਰਹੇ ਹਾਂ। ਬਾਣੀ ਦੇ ਸਵਾਲ ਜਵਾਬ ਸੁਣੋ ਨਾ ਸਾਧ ਸੰਗਤ, ਬਾਣੀ ਅੰਦਰ ਜਿੱਥੇ ਗਿਆਨ ਦਿੱਤਾ ਅਤੇ ਗਿਆਨ ਦੇਣ ਦਾ ਤਰੀਕਾ ਬੜਾ ਕਮਾਲ ਦਾ ਵਰਤਿਆ, ਸਾਡੇ ਹੀ ਅੰਦਰ ਦੀ ਬਿਰਥਾ ਨੂੰ ਸਵਾਲ ਬਣਾ ਕੇ ਆਪ ਹੀ ਪੇਸ਼ ਕੀਤਾ ਅਤੇ ਤਰਸ ਕਰਕੇ ਦਇਆ ਕਰਕੇ ਸਾਡੇ ਅੰਦਰ ਦੀ ਬਿਰਥਾ ਦਾ ਜਵਾਬ ਵੀ ਆਪ ਹੀ ਦਿੱਤਾ। ਸਾਡੇ ਹੀ ਸਵਾਲ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਇਹ ਸਾਡੇ ਸਵਾਲ ਨੇ। ਤਰੀਕਾ ਕੀ ਹੈ ਮਹਾਰਾਜ, ਇਹ ਸਾਡੇ ਸਵਾਲ ਨੇ। ਫਿਰ ਕਿ ਅੱਗੇ ਰੱਖੀ ਹੈ, ਕੀ ਭੇਟ ਕਰਾਂ ਮਹਾਰਾਜ ਤੁਹਾਨੂੰ ਮੈਂ, ਜਿੱਤ ਦਿਸਿਆ ਦਰਬਾਰ, ਮੋਹ ਕੇ ਬੋਲਣ ਬੋਲੀ ਹੈ, ਇਹ ਸਾਡੇ ਸਵਾਲ ਨੇ। ਜਿੱਤ ਸੁਣ ਧਰੇ ਪਿਆਰ, ਆਪ ਸਾਡੀ ਵੇਦਨਾ ਨੂੰ ਆਪਣੇ ਅੱਖਰਾਂ 'ਚ ਬਿਆਨ, ਕਿਉਂਕਿ ਸਮਝਦੇ ਸੀ ਨਾ ਮਹਾਰਾਜ, ਸਾਡੀ ਵੇਦਨਾ ਨੂੰ ਸਮਝਦੇ ਸੀ। ਉਹ ਗੁਰੂ ਪਾਤਸ਼ਾਹ ਜੀ ਨੇ ਸਾਡਾ ਭਰਮ ਨਿਵਾਰਨ ਵਾਸਤੇ ਸਵਾਲਾਂ ਨੂੰ ਵੀ ਆਪ ਜਨਮ ਦਿੱਤਾ, ਸਾਡੇ ਸਵਾਲਾਂ ਨੂੰ ਆਪਣੇ ਅੱਖਰ ਦਿੱਤੇ, ਆਪਣੇ ਸ਼ਬਦ ਦਿੱਤੇ, ਅਤੇ ਸਾਡੀ ਨਿਸ਼ਾ ਕਰਾਉਣ ਵਾਸਤੇ, ਸਾਡੇ ਅੰਦਰ ਸਥਿਰਤਾ ਲਿਆਉਣ ਵਾਸਤੇ ਆਪਣੀ ਬਾਣੀ ਦੇ ਰਾਹੀਂ ਜਵਾਬ ਵੀ ਆਪ ਦਿੱਤਾ। ਸਵਾਲ ਬੜਾ ਕਮਾਲ ਦਾ ਖੜਾ ਹੋਇਆ, ਜਿਹੜਾ ਵਿਸ਼ਾ ਆਪ ਜੀ ਨਾਲ ਸਾਂਝਾ ਹੋ ਰਿਹਾ ਉਹਦੇ ਨਾਲ ਸੰਬੰਧਿਤ ਹੈ। ਕਾਹੇਰੇ ਬਨ ਖੋਜਣ ਜਾਈ, ਬਨ ਸੇ ਸਦਨ ਸਭਿਆ ਕਰ ਸਮਝੋ, ਭਰਮ ਭੁਲਾਈ ਸਭ ਜੱਗ ਫਿਰੀ, ਫਾਵੀ ਹੋਈ ਭਾਲ। ਕਿਉਂ ਫਾਵੀ ਹੋਈਆਂ ਵੀ, ਕਿਉਂ ਸਰੀਰ ਥਕਾਇਆ, ਕਿਉਂ ਮੈਲੇ ਵੇਸ ਕੀਤੇ, ਕਿਉਂ ਜੰਗਲਾਂ ਵਿੱਚ ਫਿਰੀ, ਘਰ 'ਚ ਰਹਿੰਦੀ, ਚੱਜ ਨਾਲ ਰਹਿ ਲੈਂਦੀ। ਫਰੀਦਾ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰੇ। ਪਟੋਲਾ ਕਿਹਾ ਸੀ ਸੋਹਣੇ ਵਸਤਰਾਂ ਨੂੰ। ਸਵਾਲ ਸਾਡੇ ਅੰਦਰ ਦਾ ਏ, ਉਹ ਗੁਰਮਤ ਦੇ ਚਾਨਣ ਵਿੱਚ ਰੱਬ ਵਿੱਚ ਅਭੇਦ ਹੋਈਆਂ ਰੂਹਾਂ ਨੇ, ਸਿਰਫ ਆਪ ਨਹੀਂ ਭਟਕੇ ਹੋਏ, ਸਾਨੂੰ ਦੱਸ ਰਹੇ ਜਿਹੜੇ ਅਸੀਂ ਭਟਕੇ ਹਾਂ ਵੀ ਤੁਸੀਂ ਕੀ ਕਰ ਰਹੇ ਹੋ। ਮੈਂ ਸੋਹਣੇ ਵਸਤਰ ਉਤਾਰ ਕੇ ਸੁੱਟ ਦਿੱਤੇ, ਅਲਾ ਦਿੱਤਾ ਵੇਸ ਮੈਂ, ਵੀ ਨਹੀਂ ਚੰਗਾ ਜੀ, ਮੈਂ ਪਾਤੇ ਹੋਏ ਕੱਪੜੇ ਪਾਉਣੇ, ਮੈਂ ਭੂਰੀ ਵਿੱਚ ਗੁਜ਼ਾਰਾ ਕਰਨਾ, ਮੈਂ ਕੰਬਲੀ ਵਿੱਚ ਗੁਜ਼ਾਰਾ ਕਰਨਾ, ਮੈਂ ਕੱਪੜਿਆਂ ਤੋਂ ਵੀ ਹੁਣੇ ਹੋ ਜਾਣਾ। ਫਰੀਦਾ ਪਾੜ ਪਟੋਲਾ ਧੱਜ ਕਰੀ, ਲੀਰ ਲੀਰ ਕਰ ਦਿੱਤਾ, ਧੱਜੀਆਂ ਉਡਾ ਦਿੱਤੀਆਂ ਸੋਹਣੇ ਕੱਪੜੇ ਦੀ, ਮੈਂ ਨਹੀਂ ਪਾਉਣਾ, ਮੈਂ ਸੁੱਖ ਤਿਆਗ ਦਿੱਤੇ ਨੇ। ਥਾਲੀ ਹੈਗੀ ਹੈ ਪਰ ਮੈਂ ਹੱਥ 'ਤੇ ਰੋਟੀ ਖਾਣੀ ਹੈ, ਇਹ ਕਿਹੜੀ ਬੰਦਗੀ ਹੈ ਸਾਧ ਸੰਗਤ। ਥਾਲੀ ਹੈਗੀ ਹੈ, ਚਮਚ ਹੈਗਾ ਪਰ ਮੈਂ ਚਮਚ ਨਹੀਂ ਵਰਤਣਾ, ਮੈਂ ਥਾਲੀ ਨਹੀਂ ਵਰਤਣੀ। ਕਰ ਪਾਤੀ ਰਹੇ ਹੋ, ਮੌਨ ਭਇਓ, ਜੀਭ ਹੈਗੀ ਹੈ ਮੈਂ ਬੋਲਣਾ ਨਹੀਂ, ਭੋਜਨ ਹੈਗਾ ਮੈਂ ਖਾਣਾ ਨਹੀਂ, ਅੰਨ ਨਾ ਖਾਇਆ ਸਾਧ ਗਵਾਇਆ, ਮੌਨ ਭਇਓ ਕਰ। ਕਰ ਹੱਥਾਂ ਨੂੰ ਕਹਿੰਦੇ ਆ, ਤੇ ਕਰ ਦਾ ਪੱਤਰ ਬਣਾ ਲਿਆ, ਕਰ ਦਾ ਭਾਂਡਾ ਬਣਾ ਲਿਆ ਹੱਥਾਂ ਦਾ, ਮੈਂ ਭਾਂਡੇ ਵਿੱਚ ਨਹੀਂ ਖਾਣਾ। ਇੱਦਾਂ ਦੇ ਕਸ਼ਟ ਝੱਲਿਆਂ ਰੱਬ ਖੁਸ਼ ਹੁੰਦਾ। ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਬਹੁਤ ਧਰਤੀ ਭਰਮਿਓ, ਡੁੱਬਦਾ ਛੁਟਕੈ ਨਾਹੀ। ਕਿਉਂ ਭਟਕ ਰਿਹਾ, ਤਟ ਤੀਰਥ ਬਹੁਤ ਧਰਤੀ ਭਰਮਿਓ, ਉਹ ਕਿਹੜੇ, ਉਹ ਤੱਤ ਤੇ ਗਏ, ਉਹ ਨਦੀ ਤੇ ਗਏ, ਉਹ ਕਿਨਾਰੇ ਤੇ ਗਏ, ਭਰਮ ਭੁਲਾਈ ਸਭ ਜੱਗ ਫਿਰੀ। ਤੇ ਦਸ਼ਮੇਸ਼ ਜੀ ਕਹਿੰਦੇ ਇੱਕ ਤਟ ਤੀਰਥ ਕਿਉਂ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਸਾਰੀ ਦੁਨੀਆਂ ਦੇ ਸਮੁੰਦਰਾਂ 'ਚ ਨਹਾ ਲੈ, ਉੱਥੇ ਸਾਰਾ ਪਾਣੀ ਇਕੱਠਾ ਹੁੰਦਾ ਹੀ। ਲੋਕ ਗਇਓ ਪਰ ਲੋਕ ਗਵਾਇਓ, ਬਾਣੀ ਪੜ੍ਹਦੇ ਹੋ ਨਾ, ਬੋਲੋ ਜਰਾ ਜੇ ਨਿਤਨੇਮੀ ਹੋ। ਲੋਕ ਗਇਓ ਕੀ ਖੱਟਿਆ, ਭਟਕ ਭਟਕ ਕੇ ਲੋਕ ਤੇ ਪਰਲੋਕ ਦੋਨੋਂ ਗਵਾ ਲਏ। ਫਰੀਦਾ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰੇ, ਇਹ ਲਾ ਦਿੱਤੇ ਸੋਹਣੇ ਲਾ ਦਿੱਤੇ ਜਿਹੜੇ ਦਿੱਤੇ ਸੀ ਪਰਮੇਸ਼ਰ ਨੇ, ਤੇ ਫਟੀ ਹੋਈ ਭੂਰੀ ਲੈ ਲਈ, ਕੰਬਲੀ ਵਾਲੇ ਬਣ ਗਏ, ਤੱਪੜੀ ਵਾਲੇ ਬਣ ਗਏ, ਰੱਬ ਬੜਾ ਖੁਸ਼ ਹੋ ਗਿਆ ਵੀ ਇਹ ਹੁਣ ਸੋਹਣੇ ਕੱਪੜੇ ਨਹੀਂ ਪਾਉਂਦਾ, ਇਹ ਤੱਪੜੀ ਵਿੱਚ ਰਹਿੰਦਾ, ਫਟੀ ਹੋਈ ਬੋਰੀ 'ਚ ਰਹਿੰਦਾ। ਜਿੰਨੀ ਵੇਸੀ ਸੌਹ ਮਿਲੈ ਸੋਈ ਵੇਸ ਕਰੇ, ਉਦਾਂ ਦਾ ਭੇਖ ਬਣਾ ਲਾਂ। ਉਸੇ ਵੇਲੇ ਮਹਾਰਾਜ ਨੇ ਰੋਕਿਆ, ਕਹਿੰਦੇ ਰੁਕ ਜਾਓ ਸਾਡਾ ਫੁਰਨਾ ਸੀ ਨਾ ਵੀ ਮੈਂ ਉਦਾਂ ਦਾ ਵੇਸ ਬਣਾਵਾਂ। ਅਤੇ ਮੇਰੇ ਸਤਿਗੁਰੂ ਜੀ ਨੇ ਉਸੇ ਵੇਲੇ ਰੋਕ ਕੇ ਕਿਹਾ, ਕਹਿੰਦੇ ਕਿਉਂ ਕਾਹੇ ਪਟੋਲਾ ਪਾੜਸੀ ਕੰਬਲੜੀ ਪਹਿਰੇ, ਕਿਉਂ ਪਾੜਨ ਲੱਗਾ ਕੱਪੜੇ? ਐਂ ਜਦੋਂ ਤੋੜਨ ਲੱਗਾ ਨਾ ਵੀ ਮੈਂ ਲਾਹ ਕੇ ਸੁੱਟ ਕੇ ਚੱਲਿਆ, ਹੁਣ ਜੰਗਲ 'ਚ ਚੱਲਿਆ, ਘਰ ਛੱਡ ਕੇ ਭਟਕਣ ਚੱਲਿਆ, ਅਤੇ ਕਹਿੰਦੇ ਕਿਉਂ ਪਾੜਨ ਲੱਗਾ, ਕਿਉਂ ਫਟੇ ਹੋਏ ਭੂਰੇ ਲੈਂਦਾ? ਨਾਨਕ ਘਰ ਹੀ ਬੈਠਿਆਂ ਸੌ ਮਿਲੈ। ਗੁਰੂ ਕਹਿ ਰਿਹਾ ਅੱਜ ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ, ਨਾਨਕ ਘਰ ਹੀ ਬੈਠਿਆਂ ਸੌ ਮਿਲੈ। ਜੇ ਨੀਅਤ ਰਾਸ ਕਰੇ, ਤੇਰੀ ਨੀਅਤ 'ਚ ਖੋਟ ਹੈ, ਦੁਨੀਆਂ ਦੇ ਜਿਹੜੇ ਮਰਜ਼ੀ ਤੀਰਤ 'ਤੇ ਚੱਲਿਆ ਜਾ, ਉਹ ਨਹੀਂ ਧੋਤੀ ਜਾਣੀ, ਨੀਅਤ ਸ਼ੁੱਧ ਕਰ ਲੈ ਅਤੇ ਕਿਤੇ ਜਾਣ ਦੀ ਲੋੜ ਨਹੀਂ। ਇਤਿਹਾਸਕ ਸਥਾਨਾਂ 'ਤੇ ਜ਼ਰੂਰ ਜਾਓ, ਮਤ ਸਮਝਣਾ ਵੀ ਮੈਂ ਗੁਰਸਥਾਨਾਂ ਦਾ ਵਿਰੋਧ ਕਰ ਰਿਹਾ। ਜਦੋਂ ਸਮਾਂ ਮਿਲਦਾ ਜ਼ਰੂਰ ਜਾਓ, ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਉੱਥੋਂ ਦਾ ਇਤਿਹਾਸ ਦੱਸੋ, ਚਮਕੌਰ ਸਾਹਿਬ ਦੀ ਧਰਤੀ ਦਾ, ਫਤਿਹਗੜ੍ਹ ਸਾਹਿਬ ਦੀ ਧਰਤੀ ਦਾ, ਪਰਿਵਾਰ ਵਿਛੋੜੇ ਦੀ ਧਰਤੀ ਦਾ, ਸਤਿਗੁਰਾਂ ਦੇ ਕੌਤਕ ਸੁਣਾਓ। ਪਰ ਜੇ ਉਹ ਗੁਰੂ ਉੱਥੇ ਵੀ ਬੋਲ ਰਿਹਾ ਨਾ, ਨਾਨਕ ਘਰ ਹੀ ਬੈਠਿਆਂ ਸੌ ਮਿਲੈ, ਜੇ ਨੀਅਤ ਰਾਸ ਕਰੇ। ਭਟਕ ਭਟਕ ਕੇ ਸੁੱਖ ਤਿਆਗੇ, ਬੁਰੇ ਹਾਲ ਹੋ ਗਏ। ਅਤੇ ਮੇਰੇ ਗੁਰੂ ਨੇ ਕਿਹਾ ਸੀ, ਨਾ ਇੰਨੀ ਖੁਆਰੀ ਕਰ, ਨਾ ਇਸ ਰਾਹ ਉੱਤੇ ਤੁਰ ਜੋ ਤੂੰ ਕਰ ਰਿਹਾ, ਜੋਗ ਨਾ ਭੰਗਵੀਂ ਕੱਪੜੀ। ਇਹ ਪੰਕਤੀਆਂ ਤਾਂ ਯਾਦ ਹੈ ਤੁਹਾਨੂੰ। ਇਸ ਲਈ ਗੁਰਮਤ ਨਿਆਰੀ ਹੈ, ਇਸ ਲਈ ਸਿੱਖੀ ਨਿਆਰੀ ਹੈ ਕਿ ਜਿਹੜੇ ਰਾਹ 'ਤੇ ਦੁਨੀਆਂ ਤੁਰੀ ਸੀ ਉਸ ਰਾਹ ਤੋਂ ਸਤਿਗੁਰੂ ਰੋਕ ਦਿੰਦੇ, ਆ ਜਾ ਵਾਪਸ। ਤੂੰ ਲੋਕਾਂ ਦੀ ਭੀੜ ਪਿੱਛੇ ਨਹੀਂ ਤੁਰਨਾ, ਤੂੰ ਕਾਹਦੇ ਲਈ ਭਟਕਣ ਚੱਲਿਆ? ਤੈਨੂੰ ਗੁਰੂ ਅੰਦਰ ਦਿਖਾਏਗਾ ਸਭ ਕੁਝ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜੋਗ ਨਾ ਭੰਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਹੀ ਬੈਠਿਆਂ ਸੌਹ ਮਿਲੈ। ਉੱਥੇ ਕਿਹਾ ਸੀ ਜੇ ਨੀਅਤ ਰਾਸ ਕਰੇ, ਪਹਿਲੇ ਪ੍ਰਮਾਣ ਵਿੱਚ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋਗ ਘਰ ਵਿੱਚ ਹੀ ਹੈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ, ਭੰਗਵੇਂ ਕੱਪੜੇ ਅਤੇ ਮੈਲੇ ਵੇਸ ਧਾਰਨ ਕਰਨ ਦੀ ਲੋੜ ਨਹੀਂ, ਘਰ ਦੇ ਅੰਦਰ ਬੈਠਿਆਂ ਹੀ ਸਾਨੂੰ ਮਿਲੇਗਾ। ਸੋ ਜੋ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਭਰਮ ਵਿੱਚ ਨਹੀਂ ਭਟਕਣਾ। ਭਟਕਣਾ ਦਾ ਕਾਰਨ ਕੀ ਹੈ? ਭਰਮ, ਭਰਮ ਸਮਝ ਲਿਓ ਇਸ ਅੱਖਰ ਨੂੰ। ਭਰਮ ਦੀ ਕੀ ਪਰਿਭਾਸ਼ਾ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਇਹਨੂੰ ਭਰਮ ਕਹਿੰਦੇ ਆ, ਜਿੱਥੇ ਦੁਬਧਾ ਹੁੰਦੀ ਹੈ, ਜਿੱਥੇ ਵਿਸ਼ਵਾਸ ਕੱਚਾ ਹੁੰਦਾ, ਇੱਕ ਜਗ੍ਹਾ ਦੇ ਉੱਤੇ ਭਰੋਸਾ ਨਹੀਂ ਹੁੰਦਾ, ਇਹਨੂੰ ਭਰਮ ਕਹਿੰਦੇ ਆ। ਵੀ ਸਮਝ ਰਿਹਾ ਵੀ ਮੈਂ ਧਰਮ ਕਰ ਰਿਹਾ, ਸਮਝ ਰਿਹਾ ਮੈਂ ਰੱਬ ਦੇ ਰਾਹ 'ਤੇ ਤੁਰ ਰਿਹਾ, ਅਤੇ ਅਸਲ ਵਿੱਚ ਨਹੀਂ ਹੈ, ਇਹਨੂੰ ਕਹਿੰਦੇ ਆ ਭਰਮ। ਮਿਰਗ ਸਮਝ ਰਿਹਾ ਵੀ ਮੈਂ ਪਾਣੀ ਵੱਲ ਜਾ ਰਿਹਾ, ਅਤੇ ਅਸਲ ਵਿੱਚ ਪਾਣੀ ਹੈ ਨਹੀਂ, ਜਿਉਂ ਕਸਤੂਰੀ ਮਿਰਗ ਨਾ ਜਾਣਾ। ਸਮਝ ਰਿਹਾ ਮੈਂ ਨਾਭੀ ਉਹ ਖੁਸ਼ਬੂ ਨੂੰ ਲੱਭ ਰਿਹਾ, ਪਰ ਉਹਨੂੰ ਪਤਾ ਨਹੀਂ ਵੀ ਖੁਸ਼ਬੂ ਆ ਕਿੱਥੋਂ ਰਹੀ ਹੈ। ਇਹਨੂੰ ਕਹਿੰਦੇ ਆ ਭਰਮ ਦਾ ਭਰਮ ਭੁਲਾਇਆ। ਜੋ ਹੈ ਉਹਦੀ ਸਮਝ ਨਹੀਂ ਅਤੇ ਭੁਲੇਖੇ ਵਿੱਚ ਕੁਰਾਹੇ ਪੈ ਗਿਆ, ਇਹਨੂੰ ਕਹਿੰਦੇ ਆ ਭਰਮ। ਭਰਮ ਕਰਕੇ ਭਟਕ ਰਹੇ ਹਾਂ। ਗੁਰੂ ਕੇ ਸਿੱਖੋ, ਜਿਸ ਪਿੱਛੇ ਅਸੀਂ ਤੁਰੇ ਹੋਏ ਹਾਂ ਨਾ, ਉੱਥੇ ਕੱਖ ਨਹੀਂ ਹੈ। ਜੋ ਕੁਝ ਮਿਲਣਾ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ, ਗੁਰੂ ਹੈ ਬਾਣੀ ਅਤੇ ਵਿੱਚ ਬਾਣੀ, ਸਭ ਤੱਤ ਇੱਥੋਂ ਪ੍ਰਾਪਤ ਹੋਣੇ ਆ ਸਾਨੂੰ। ਕੱਲ੍ਹ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸ਼ਬਦ ਅਸੀਂ ਵਰਤਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਕਾਰ, ਜੋ ਅਸੀਂ ਸਰੂਪ ਅੱਜ ਦਰਸ਼ਨ ਕਰ ਰਹੇ ਹਾਂ, ਬਾਣੀ ਸੰਪੂਰਨ ਹੈ, ਗੁਰੂ ਸਦਾ ਸੰਪੂਰਨ ਹੈ, ਗੁਰੂ ਦਾ ਇੱਕ ਇੱਕ ਸ਼ਬਦ ਸੰਪੂਰਨ ਹੈ। ਇਸ ਪਵਿੱਤਰ ਸਰੂਪ ਦੇ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ, ਜਿਹਨੂੰ ਦਮਦਮੀ ਬੀੜ ਕਹਿੰਦੇ ਆ, ਦਮਦਮਾ ਸਾਹਿਬ ਦੀ ਧਰਤੀ 'ਤੇ ਧੰਨ ਕਲਗੀਧਰ ਪਿਤਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਹਜ਼ੂਰ ਦੀ ਬਾਣੀ ਦਰਜ ਕਰਵਾ ਕੇ ਜੋ ਬੀੜ ਸੰਪੂਰਨ ਕਰਵਾਈ, ਕੱਲ੍ਹ ਨੂੰ 29 ਤਰੀਕ ਕੱਲ੍ਹ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥ ਵੱਲੋਂ, ਪੰਥ ਦੀ ਸੰਸਥਾ ਵੱਲੋਂ ਬਹੁਤ ਵੱਡਾ ਸਮਾਗਮ ਰੱਖਿਆ ਗਿਆ। ਸੁਭਾਗੇ ਸਿੱਖਾਂ ਨੇ ਪਹੁੰਚ ਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਉੱਥੇ। ਸੋ ਸਾਧ ਸੰਗਤ, ਅਸੀਂ ਭਰਮ ਵਿੱਚ ਨਾ ਪਈਏ, ਗੁਰੂ ਸਾਡੇ ਭਰਮ ਨਿਵਾਰ ਰਿਹਾ। ਭਰਮ ਵਿੱਚ ਭਟਕਣਾ ਹੈ ਅਤੇ ਭਟਕ ਭਟਕ ਕੇ ਇਹ ਜਿੰਦ ਫਾਵੀ ਹੋ ਗਈ, ਜਿਹਨੂੰ ਢੂੰਡ ਰਹੀ ਸੀ ਉਹ ਨਹੀਂ ਲੱਭ ਸਕਿਆ।
ਸੋ ਸਹ ਸਾਂਤਨਾ ਦੇਵਈ ਕਿਆ ਚੱਲੈ ਤਿਸ ਨਾਲ।
ਸਤਸੰਗਤ, ਸੋ ਸਹੁ, ਮੈਂ ਭਟਕਦੀ ਰਹੀ ਮੇਰੀ ਆਤਮਾ, ਅਤੇ ਜਿਹਨੇ ਮੈਨੂੰ ਮਿਲਣਾ ਸੀ, ਹਿਰਦੇ 'ਚ ਬੈਠਣਾ ਸੀ, ਸ਼ਾਂਤੀ ਆਉਣੀ ਸੀ, ਠੰਡ ਪੈਣੀ ਸੀ, ਉਹ ਮੈਨੂੰ ਮਿਲਿਆ ਨਹੀਂ, ਅਤੇ ਕਿਆ ਚੱਲਿਆ ਤਿਸ ਨਾਲ। ਜਦੋਂ ਅਸੀਂ ਅੰਦਰ ਦੀ ਸ਼ਾਂਤੀ ਨਹੀਂ ਪਾ ਸਕੇ ਅਤੇ ਨਾਲ ਅਸੀਂ ਕੀ ਖੱਟਿਆ, ਫਿਰ ਕੁਝ ਵੀ ਨਹੀਂ ਕਮਾਇਆ, ਭਟਕ ਭਟਕ ਕੇ ਕੁਝ ਵੀ ਨਹੀਂ ਕਮਾਇਆ, ਖਾਲੀ ਰਹਿ ਗਏ।
ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰ ਤਾਰ।
ਅੰਤਰ ਰੱਖੀਐ, ਬਾਹਰ ਨਹੀਂ, ਅੰਤਰ ਰੱਖੀਐ, ਮਨ ਹਰ ਜੀ ਤੇਰੇ ਨਾਲ ਹੈ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਣਾ ਭਾਲ। ਸਾਨੂੰ ਭਟਕਣਾ ਤੋਂ ਮੋੜ ਕੇ ਸਾਹਿਬ ਕਹਿੰਦੇ, ਨਾਨਕ ਘਰ ਹੀ ਬੈਠਿਆ ਜੋਗ ਪਾਈਐ ਸਤਿਗੁਰ ਕਾ ਉਪਦੇਸ਼। ਜੋਗ ਨਾ ਭੰਗਵੀਂ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਹੀ ਬੈਠਿਆਂ ਜੋਗ ਪਾਈਐ। ਕਿਵੇਂ ਪਾਈਐ? ਸਤਿਗੁਰ ਕਾ ਉਪਦੇਸ਼। ਗੁਰੂ ਦਾ ਉਪਦੇਸ਼ ਲੈ, ਅਤੇ ਜਿੱਦਣ ਤੈਨੂੰ ਗੁਰੂ ਦਾ ਉਪਦੇਸ਼ ਦ੍ਰਿੜ ਹੋ ਗਿਆ ਨਾ, ਉਦਣ ਤੂੰ ਪੁਕਾਰ ਪੁਕਾਰ ਕੇ ਕਹੇਗਾ ਕਿ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਨਾਲ ਜਿੱਥੇ ਕਿੱਥੇ, ਮੈਨੂੰ ਦੂਰ ਨਹੀਂ ਹੈ, ਨਾਲ ਹੈ। ਦ੍ਰਿੜ ਭਰੋਸੇ ਵਿੱਚ ਗੁਰੂ ਕਿਹਾ ਸਿੱਖਾ, ਜਿੱਦਣ ਇਹ ਬਚਨ ਤੇਰੇ ਅੰਦਰ ਵਸ ਗਏ, ਸੰਗ ਸਦਾ ਹੈ ਨਾਲੇ ਗੁਰ ਮੇਰਾ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰਾ, ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਮੇਰੀ ਇੱਕ ਬੇਨਤੀ ਹੈ ਤੁਹਾਨੂੰ, ਇਹਨੂੰ ਇਕੱਲਾ ਪੜ੍ਹਨਾ ਨਹੀਂ, ਮਹਿਸੂਸ ਕਰਨਾ ਅੰਦਰ, ਦ੍ਰਿੜ ਕਰਨਾ ਵੀ ਜਿਹਨੂੰ ਸੰਗ ਹੈ ਤੇ ਫਿਰ ਅਸੀਂ ਬਾਹਰ ਕਿੱਥੇ ਚੱਲੇ ਹਾਂ ਭਾਈ। ਅਸੀਂ ਕਿਸੇ ਨੂੰ ਕਹਿ ਰਹੇ ਹਾਂ ਤੂੰ ਮੈਨੂੰ ਰੱਬ ਮਿਲਾ ਦੇ, ਤੂੰ ਮੈਨੂੰ ਸ਼ਾਂਤੀ ਦਵਾ ਦੇ, ਤੂੰ ਮੇਰੇ ਦੁੱਖ ਦੂਰ ਕਰ ਦੇ, ਕੋਈ ਥੜੀ ਨਹੀਂ ਛੱਡੀ, ਕੋਈ ਮੜੀ ਨਹੀਂ ਛੱਡੀ, ਕੋਈ ਸਰੀਰ, ਕੋਈ ਤਸਵੀਰ ਨਹੀਂ ਛੱਡੀ। ਗੁਰੂ ਸਾਹਿਬ ਜੀ ਸਾਨੂੰ ਉਂਗਲੀ ਲਾ ਕੇ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਂਗਲੀ ਪਕੜੋ, ਅੰਚਲ ਫੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਭਟਕਦੇ ਨੂੰ ਵਾਪਸ ਲੈ ਕੇ ਆਉਣਗੇ। ਕਾਹੇ ਪਟੋਲਾ ਪਾੜ ਸੀ, ਤੂੰ ਚੰਗੇ ਭਲੇ ਕੱਪੜੇ ਪਾ, ਤੂੰ ਰੋਟੀ ਖਾ, ਚੰਗੀ ਭਲੇ ਘਰ ਵਿੱਚ ਰਹਿ। ਗੁਰੂ ਸਾਹਿਬ ਕਹਿੰਦੇ ਮੈਂ ਅਰਦਾਸ ਕਰਦਾ ਦੁਨੀਆਂ ਦੇ ਸਾਰੇ ਸੁੱਖ ਵਾਹਿਗੁਰੂ ਤੇਰੀ ਝੋਲੀ 'ਚ ਪਾਵੇ, ਕਿ ਤੂੰ ਬਾਹਰ ਨਾ ਭਟਕ, ਬਾਹਰ ਨਾ ਖੁਆਰ ਹੋ, ਸਭ ਕੁਛ ਘਰ ਮੈਂ। ਇਹ ਬਚਨ ਬੜੀ ਵਾਰੀ ਮੈਂ ਇੱਥੇ ਸਾਂਝਾ ਕੀਤਾ, ਸਭ ਕੁਛ ਘਰ ਮੈਂ, ਬਾਹਰ ਨਾਹੀਂ, ਅਤੇ ਜੇ ਫਿਰ ਵੀ ਕੋਈ ਜਾਏ ਫਿਰ ਉਹ ਟੱਕਰਾਂ ਖਾਏ, ਬਾਹਰ ਟੋਲੇ ਸੋ ਭਰਮ ਭੁਲਾਈ, ਫਿਰ ਉਹ ਠੋਕਰਾਂ ਖਾਏ, ਫਿਰ ਫਾਵੀ ਹੋ ਗਈ ਲੱਭ ਲੱਭ ਕੇ। ਸੋ ਮੇਰੀ ਅਰਜ਼ ਹੈ, ਜਿੱਥੇ ਜਿੱਥੇ ਘਰਾਂ 'ਚ ਵੀ ਬੈਠੇ ਹੋ ਨਾ, ਮੇਰੇ ਹੱਥ ਜੋੜ ਕੇ ਬੇਨਤੀ ਹੈ, ਇਹਨੂੰ ਹਿਰਦੇ ਦੀ ਪੱਟੀ 'ਤੇ ਲਿਖ ਲਿਓ, ਅਤੇ ਕਿਤੇ ਨਹੀਂ ਜਾਣਾ ਪਏਗਾ ਫਿਰ। ਸੰਗ ਸਦਾ ਹੈ ਨਾਲੇ ਗੁਰ ਮੇਰਾ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰਾ, ਸੰਗ ਸਦਾ ਹੈ ਨਾਲੇ। ਫਿਰ ਹਿਰਦੇ ਨੂੰ ਸ਼ਾਂਤ ਆਏਗੀ। ਅੰਤਰ ਰੱਖੀਐ ਉਰ ਧਾਰ, ਉਰ ਧਾਰ। ਗੁਰਮੁਖੋ, ਇੱਕ ਮੈਂ ਬੇਨਤੀ ਕਰਾਂ ਤੁਹਾਨੂੰ, ਤੁਸੀਂ ਨਿਤਨੇਮ ਕਰਦੇ ਹੋ ਅਤੇ ਨਿਤਨੇਮ ਤੋਂ ਬਾਅਦ ਅਰਦਾਸ, ਹੁਕਮ ਹੈ ਸਾਨੂੰ ਗੁਰੂ ਸਾਹਿਬ ਦਾ, ਜ਼ਰੂਰੀ ਕਰਿਆ ਕਰੀਏ, ਅਰਦਾਸ ਕਰੀਏ ਮਹਾਰਾਜ ਸਿਰ 'ਤੇ ਹੱਥ ਰੱਖ ਕੇ ਕਰਵਾਉਣ। ਇਹਨੂੰ ਚੰਗੀ ਤਰ੍ਹਾਂ ਪਕੜ 'ਚ ਲਿਆਇਓ, ਨਿਤਨੇਮ ਜਿਹੜਾ ਹੈ ਨਾ, ਰੋਜ਼ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਇੱਕ ਗੱਲ ਦਾ ਉਪਦੇਸ਼ ਦਿੰਦਾ ਵੀ ਤੂੰ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਹੈ, ਹਜ਼ੂਰੀ ਵਿੱਚ ਹੋਣ ਦਾ ਸੰਦੇਸ਼ ਹੈ ਸਾਡੇ ਲਈ। ਅਤੇ ਜਦੋਂ ਅਸੀਂ ਨਿਤਨੇਮ ਕਰਕੇ ਫਿਰ ਅਰਦਾਸ ਕਰਦੇ ਹਾਂ ਨਾ, ਤੁਸੀਂ ਟ੍ਰੇਨ ਵਿੱਚ ਹੋ, ਤੁਸੀਂ ਜਹਾਜ਼ 'ਤੇ ਹੋ, ਤੁਸੀਂ ਪ੍ਰਦੇਸ਼ ਵਿੱਚ ਹੋ, ਤੁਸੀਂ ਜੰਗਲ ਵਿੱਚ ਹੋ, ਸਿੱਖ ਕਿਤੇ ਵੀ ਸੀ, ਸਿੱਖ ਸੰਗਤੀ ਰੂਪ 'ਚ ਹੈ, ਸਿੱਖ ਇਕੱਲਾ ਹੈ, ਸਿੱਖ ਘਰ ਵਿੱਚ ਹੈ। ਜਦੋਂ ਸਿੱਖ ਨਿਤਨੇਮ ਕਰਕੇ ਅਰਦਾਸ ਕਰਦਾ, ਨਿਤਨੇਮ ਨੇ ਦੱਸਿਆ ਵੀ ਤੂੰ ਸਤਿਗੁਰੂ ਜੀ ਪਰਮੇਸ਼ਰ ਦੀ ਹਜ਼ੂਰੀ 'ਚ ਹੈ, ਅਤੇ ਜਦੋਂ ਅਰਦਾਸ ਕੀਤੀ ਅਤੇ ਅਸੀਂ ਨਿਸ਼ਚਾ ਪ੍ਰਗਟ ਕੀਤਾ ਵੀ ਮੈਂ ਉਹਦੇ ਅੱਗੇ ਅਰਦਾਸ ਕਰ ਰਿਹਾ ਜਿਹੜਾ ਸੁਣ ਰਿਹਾ। ਅਰਦਾਸ ਦਾ ਮਤਲਬ ਇਹੀ ਹੈ ਨਾ ਵੀ ਮੇਰੇ ਹਿਰਦੇ ਦਾ ਨਿਸ਼ਚਾ ਕਹੇ ਵੀ ਮੈਂ ਅਰਦਾਸ ਤਾਂ ਹੀ ਸੁਣਾ ਰਿਹਾ ਵੀ ਉਹ ਸੁਣ ਰਿਹਾ, ਨਹੀਂ ਤਾਂ ਕਿਹਨੂੰ ਕਵਾਂਗੇ ਵੀ ਮੇਰੀਆਂ ਗਲਤੀਆਂ ਮਾਫ ਕਰ ਦਿਓ, ਮੈਨੂੰ ਸਿੱਖੀ ਸਿਦਕ ਬਖਸ਼ਿਓ। ਅਰਦਾਸ ਦ੍ਰਿੜ ਕਰਵਾਉਂਦੀ ਹੈ ਵਿਸ਼ਵਾਸ ਵੀ ਉਹ ਤੇਰੇ ਨਾਲ ਹੈ। ਨਿਤਨੇਮ ਅਤੇ ਅਰਦਾਸ ਰੀਨਿਊ ਕਰ ਦੇਗੀ ਤੁਹਾਨੂੰ, ਰੋਜ਼ ਤੁਹਾਡੇ ਵਿਸ਼ਵਾਸ ਨੂੰ ਤਰੋ ਤਾਜ਼ਾ ਕਰ ਦੇਗੀ। ਇਹਨੂੰ ਨਾ ਛੱਡਿਓ, ਪੱਲਾ ਨਾ ਛੱਡਿਓ। ਜਦੋਂ ਨਿਤਨੇਮ ਅਤੇ ਅਰਦਾਸ ਤੁਹਾਡੇ ਕੋਲ ਹੋਏਗੀ ਨਾ ਤੇ ਬਾਹਰ ਦੀ ਭਟਕਣਾ ਖਤਮ ਹੋ ਜਾਏਗੀ। ਤੁਸੀਂ ਅੰਦਰ ਮਹਿਸੂਸ ਕਰੋਗੇ ਵੀ ਜਿਹਦੇ ਅੱਗੇ ਸਵੇਰੇ ਮੈਂ ਅਰਦਾਸ ਕਰਕੇ ਤੁਰਿਆ ਉਹ ਮੇਰੇ ਨਾਲ ਚੱਲ ਰਿਹਾ। ਇੱਡਾ ਵਿਸ਼ਵਾਸ ਦ੍ਰਿੜ ਹੋਏਗਾ। ਕਿਉਂ ਭਟਕੀਏ ਬਾਹਰ? ਉਹਨੂੰ ਹਿਰਦੇ ਦੇ ਅੰਦਰ ਲੈ ਕੇ ਤੁਰਨਾ ਨਾਲ, ਅੰਤਰ ਰੱਖੀਐ ਔਰ ਧਾਰ। ਉਹਨੂੰ ਤਾਂ ਅਸੀਂ ਕਿਹਾ ਵੀ ਨਹੀਂ ਨਹੀਂ ਤੂੰ ਬਾਹਰ ਚੱਲ, ਅੰਦਰ ਤਾਂ ਸਾਡੀ ਮਰਜ਼ੀ ਚਲੇਗੀ। ਇਸ ਕੋਠੜੀ ਦੇ ਅੰਦਰ ਅਸੀਂ ਬੜਾ ਗੰਦ ਪਾਉਣਾ ਹੈ, ਸਾਡੀ ਜੀਭ ਰਾਹੀਂ, ਸਾਡੇ ਕੰਨਾਂ ਰਾਹੀਂ, ਸਾਡੀਆਂ ਅੱਖਾਂ ਰਾਹੀਂ, ਸਾਡੇ ਖਾਣ ਸੁਣਨ ਵਿੱਚ, ਸਭ ਪਾਸੇ ਗੰਦ ਅੰਦਰ ਭਰਨਾ ਇਸ ਕੋਠੜੀ ਦੇ, ਅਤੇ ਉਹਨੂੰ ਕਿੱਥੇ ਅਸੀਂ ਰਹਿਣ ਦੇਣਾ ਅੰਦਰ? ਭਾਈ ਅੰਤਰ ਰੱਖੀਐ ਔਰ ਧਾਰ, ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਭਾਲ। ਭਟਕ ਭਟਕ ਕੇ ਖੁਆਰ ਹੋ ਰਹੀਆਂ, ਜਿੰਦੇ ਨਾਂ ਬਾਹਰ ਭਟਕ। ਉਹ ਜਿੱਥੇ ਇੱਟਾਂ ਦੀ ਥੜੀ ਬਣੀ ਹੈ ਉਹ ਤੇਰੇ ਹੀ ਪਿੰਡ ਦੇ ਘੁਮਿਆਰ ਨੇ ਘੜੀਆਂ ਸੀ, ਅੱਗ 'ਚ ਤਪਾਈਆਂ ਸੀ, ਉਹਦੇ ਅੰਦਰ ਕੱਖ ਨਹੀਂ ਹੈ। ਜਿਹੜੀ ਕਾਗਜ਼ 'ਤੇ ਫੋਟੋ ਬਣੀ ਹੋਈ ਹੈ ਉਹ ਤੇਰੇ ਹੀ ਇੱਕ ਮਿੱਤਰ ਨੇ ਹੱਥਾਂ ਨਾਲ ਲਕੀਰਾਂ ਖਿੱਚੀਆਂ ਸੀ, ਉਹਦੇ ਵਿੱਚ ਕੱਖ ਨਹੀਂ ਹੈ। ਗੁਰਬਾਣੀ ਦਾ ਪੱਲਾ ਫੜ, ਤੈਨੂੰ ਅੰਦਰ ਲੈ ਜਾਏਗੀ ਗੁਰਬਾਣੀ, ਅਤੇ ਗੁਰਬਾਣੀ ਤੈਨੂੰ ਘਰ ਹੀ ਮਾਹੇ ਦਿਖਾਇਆ ਥਾ, ਬਾਹਰ ਢੂੰਡਣ 'ਤੇ ਛੂਟ ਪਰੇ। ਹਿਰਦੇ ਦੇ ਅੰਦਰ ਧਾਰਨ ਕਰਕੇ ਵੇਖਣ ਦਾ ਯਤਨ ਕਰੋ।
ਨਾਨਕ ਘਰ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰ।
ਉਹ ਤੇ ਕਰ ਰਿਹਾ ਪਰ ਮੈਂ ਹੀ ਬਾਹਰ ਖੱਜਲ ਹੋਈ ਜਾਂਦਾ। ਜਾਂ ਕਿਰਪਾ ਕੀਤੀ ਕਰਤਾਰ, ਕਰਨ ਵਾਲੇ ਨੇ ਬਖਸ਼ਿਸ਼ ਕੀਤੀ ਹੈ, ਆਹ ਬਖਸ਼ਿਸ਼ ਤੇ ਹੋ ਰਹੀ ਹੈ। ਤੈਨੂੰ ਆਵਾਜ਼ਾਂ ਮਾਰ ਕੇ ਕਹਿ ਰਿਹਾ ਵਾਪਸ ਆ ਜਾ, ਕਾਹੇ ਪਟੋਲਾ ਪਾਰ ਸੀ, ਕਿਉਂ ਫਟੇ ਮੈਲੇ ਕੱਪੜਿਆਂ ਵਿੱਚ ਜੂੰਦਾ ਵੀ ਆ ਘਰ ਵਿੱਚ ਸੁੱਖ ਮਾਣ। ਕਿਰਪਾ ਕਰ ਰਿਹਾ, ਤੂੰ ਕਿਰਪਾ ਸਾਂਭ ਨਹੀਂ ਰਿਹਾ, ਤੂੰ ਕਿਸੇ ਦੇ ਢਏ ਚੜਿਆ, ਕਿਸੇ ਦੀ ਉਂਗਲ ਫੜੀ, ਤੈਨੂੰ ਲੋਕੀ ਬਾਹਰ ਲੈ ਗਏ ਖੱਜਲ ਹੋਣ ਵਾਸਤੇ। ਗੁਰੂ ਘਰ ਚੌਂਕੜਾ ਮਾਰ, ਸਤਿਗੁਰੂ ਤੇਰੀ ਅੰਦਰ ਦੀ ਯਾਤਰਾ ਸ਼ੁਰੂ ਕਰ ਦੇਣਗੇ, ਤੇ ਘਰ ਬੈਠਿਆਂ ਸਹੁ ਮਿਲ ਜਾਵੇਗਾ।
ਮਹੱਲਾ ਤੀਜਾ, ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ।
ਆ ਸੀ ਕਿੱਤਾ ਸਾਡਾ, ਗੱਲ ਸਪਸ਼ਟ ਹੈ, ਗੱਲ ਅਰਥਾਂ ਦੀ ਨਹੀਂ, ਅਰਥ ਤੁਹਾਨੂੰ ਸਮਝ ਵਿੱਚ ਆ ਰਿਹਾ। ਇੱਥੇ ਤਾਂ ਸਿਰਫ ਮੰਥਨ ਕਰਨਾ ਵੀ ਅਸੀਂ ਕੀ ਕਹਿ ਰਹੇ ਹਾਂ ਅਤੇ ਗੁਰੂ ਕੀ ਕਰ ਰਿਹਾ, ਗੁਰੂ ਕੀ ਆਖ ਰਿਹਾ ਅਤੇ ਅਸੀਂ ਕੀ ਕਰ ਰਹੇ ਹਾਂ। ਇੱਥੇ ਅਰਥ ਨਹੀਂ ਕਰਨੇ ਮੈਂ ਬੈਠ ਕੇ, ਅਰਥ ਤੁਹਾਨੂੰ ਇਕੱਲੇ ਇਕੱਲੇ ਨੂੰ ਪਤਾ ਹੈ। ਇਹ ਪੰਕਤੀ ਜਿਹੜੀ ਪੜ੍ਹੀ ਫਿਰ ਵੇਖਣਾ, ਧੰਦਾ ਧਾਵਤ ਦਿਨ ਗਿਆ, ਰੈਣ ਗਵਾਈ ਸੋਏ। ਦਿਨ ਗਿਆ ਅਤੇ ਰਾਤ ਵੀ ਗਈ, ਅਤੇ ਗੁਰੂ ਨੇ ਬਾਂਹ ਫੜ ਕੇ ਉਠਾ ਕੇ ਕਿਹਾ ਸੀ ਜਾਗ ਰੇ, ਮਨ ਜਾਗਣ ਹਾਰੇ। ਉਹਨੇ ਜਗਾ ਕੇ ਪਤਾ ਕੀ ਕਿਹਾ ਸੀ, ਉੱਠ ਅੱਖਾਂ ਖੋਲ, ਰੈਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬੱਗ ਬੈਠੇ ਆਏ, ਵੇਖ ਕਾਲੇ ਚਲੇ ਗਏ ਚਿੱਟੇ ਆ ਗਏ। ਜਾਗ ਅਤੇ ਰਾਤ ਸੌਂ ਕੇ ਗੁਜ਼ਾਰੀ, ਦਿਨ ਖਾ ਕੇ ਗੁਜ਼ਾਰ ਦਿੱਤਾ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਕੌਡੀ ਬਦਲੇ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਤਸ਼ਾਹ ਪਛਤਾਏ। ਸਮਾਂ ਇੱਦਾਂ ਹੀ ਗੁਜ਼ਰ ਗਿਆ, ਲੇਖਾ ਕਰੀਏ ਨਾ, ਥੋੜ੍ਹਾ ਜਿਹਾ ਕਾਗਜ਼ 'ਤੇ ਲਿਖ ਲਿਆ ਕਰੀਏ ਵੀ ਇਹ ਜਿਹੜੇ 24 ਘੰਟੇ ਜਿਹੜੇ 8 ਪੈਰ ਨੇ ਕਿੱਦਾਂ ਗੁਜ਼ਰੇ ਆ, ਅਤੇ ਫਿਰ ਪੜ੍ਹ ਕੇ ਅਸੀਂ ਪਛਤਾਵਾਂਗੇ ਵੀ ਉਹ ਕਿੰਨੇ ਪਰਸੈਂਟ ਕਿਹੜੇ ਪਾਸੇ ਲਾਏ, ਕਿਹੜੇ ਕਿਹੜੇ ਪਾਸੇ ਲਾ ਦਿੱਤੇ। ਦੋ ਹੀ ਧੰਦੇ ਰਹਿ ਗਏ, ਜਾਂ ਖਾਣਾ ਅਤੇ ਜਾਂ ਸੌਣਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਚਲੇ ਜਾਣਾ ਇੱਥੋਂ ਮਰ ਜਾਣਾ ਇਹ ਭੁੱਲ ਗਿਆ ਸਾਨੂੰ ਸਾਧ ਸੰਗਤ। ਇਸ ਤਰ੍ਹਾਂ ਜੀਵਨ ਵਿਅਰਥ ਜਾ ਰਿਹਾ ਹੈ।
ਊੜ ਬੋਲ ਬਿਖ ਖਾਇਆ, ਮਨ ਮੁਖ ਚੱਲਿਆ ਰੋਏ।
ਮਨ ਮੁਖ ਬੰਦਾ ਫਿਰ ਇੱਥੋਂ ਰੋਣੇ ਹੀ ਰੋਂਦਾ, ਜ਼ਿੰਦਗੀ ਦੀ ਲੀਲਾ ਖਤਮ ਕਰ ਜਾਂਦਾ। ਕੂੜ ਦੀ ਕਮਾਈ ਕਰ ਕਰਕੇ ਜ਼ਹਿਰ ਇਕੱਠਾ ਕੀਤਾ ਅਤੇ ਜ਼ਹਿਰ ਨੇ ਆਤਮਕ ਮੌਤੇ ਮਾਰਤਾ, ਜ਼ਹਿਰ ਨੇ ਆਤਮਕ ਅੱਗ ਲਾ ਦਿੱਤੀ ਅੰਦਰ। ਵੇਖ ਲਏ ਤਾਂ ਆਪਣਾ ਕਰਮ ਕਰਨਾ ਹੀ ਸੀ। ਐਸੀ ਕੂੜ ਦੀ ਖੱਟੀ ਖੱਟੀ,
ਸਿਰੇ ਉਪਰ ਜਮ ਡੰਡ ਹੈ ਦੂਜੇ ਭਾਈ ਪਤ ਖੋਏ।
ਜਮ ਡੰਡ ਸਿਰ ਦੇ ਉੱਤੇ, ਕਿਉਂ ਬਣਾ ਸਿਰ ਦੇ ਉੱਤੇ ਜਮ ਡੰਡ ਹੈ? ਸਿੱਖ ਨੂੰ ਕੀ ਮਤਲਬ ਜਮ ਦੇ ਨਾਲ? ਪਈ ਜਮ ਡੰਡ ਕਿਹਨਾਂ ਦੇ ਸਿਰ ਦੇ ਉੱਤੇ ਹੈ? ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਦੂਜਾ ਭਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ, ਤੇਰੀ ਜਿਹੜੀ ਇਹ ਸਲਤਨਤ, ਉਹ ਹੈ ਜਿਹੜੇ ਦੂਜੇ ਭਾਏ 'ਚ ਹੈ, ਉਹਨਾਂ ਵਾਸਤੇ ਜੰਮ ਦਾ ਡੰਡਾ ਹੈ। ਜਿਹੜਾ ਗੁਰੂ ਦੇ ਭਰੋਸੇ ਤੇ ਜੂਣ ਵਾਲਾ ਸਿੱਖ ਹੈ, ਉਹਨੂੰ ਤੇ ਗੁਰੂ ਨੇ ਕਿਹਾ ਸੀ ਤੇਰੇ ਸੇਵਕ ਕਹੋ ਭਾਉ ਕਿਛ ਨਾਹੀਂ, ਤੇਰੇ ਸੇਵਕ ਕਹੋ ਭਾਉ ਕਿਛ ਨਾਹੀਂ। ਜਮ ਨਹੀਂ ਆਵੇ ਨੇਰੇ, ਜਮ ਨਹੀਂ ਆਵੇ ਨੇਰੇ, ਗੁਰੂ ਕਿਹਾ ਸਿੱਖਾ ਜਮ ਨਾਲ ਤੇਰਾ ਕੋਈ ਵਾਸਤਾ ਨਹੀਂ। ਦੂਜੇ ਭਾਏ ਵਾਲੇ ਜੰਮ ਦੇ ਸਰਕਾਰ ਦੇ ਅੰਦਰ ਨੇ, ਸਲਤਨਤ ਦੇ ਸਿਰੇ ਉੱਪਰ ਜੰਮ ਡੰਡ ਹੈ ਕਿਹਨਾਂ ਦੇ? ਦੂਜਾ ਭਾਏ ਪਤ ਖੋਏ, ਜਿਹੜੇ ਦੂਜਾ ਭਾਏ ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ ਭਾਦੋਏ ਭਰਮ ਭੁੱਲੀ, ਭਰ ਜੋ ਬਨ ਪਛਤਾਣੀ, ਜਲ ਥਲ ਨੀਰ ਭਰੈ ਬਰਸ ਰੁੱਤੇ ਰੰਗ ਮਾਣੀ। ਉਹ ਦੋਏ ਭਾਏ ਵਿੱਚ ਭਟਕ ਰਹੀ ਆਤਮਾ, ਉਹ ਜੰਮ ਦੇ ਵਸ ਵਿੱਚ ਹਨ।
ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ।
ਵਾਹਿਗੁਰੂ ਸਿਮਰਿਆ ਨੀ ਤੇ ਜੰਮਣ ਮਰਨ ਦੇ ਗੇੜ ਵਿੱਚ ਹੈ।
ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੈ ਕੋਈ।
ਰਹਿਮਤ ਨਾਲ ਜਦੋਂ ਹਿਰਦੇ ਵਿੱਚ ਵਾਹਿਗੁਰੂ ਹੋਵੇ ਤੇ ਜੰਮਾਂ ਦਾ ਡੰਡਾ ਕਾਹਦੇ ਵਾਸਤੇ? ਵੀ ਸਾਡਾ ਕੀ ਵਾਸਤਾ ਜੰਮ ਦੇ ਨਾਲ? ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਫਿਰ ਜਮਾਂ ਦੀ ਪੁੱਛ ਨਹੀਂ ਹੁੰਦੀ।
ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ।
ਆਤਮਕ ਅਡੋਲਤਾ ਵਿੱਚੋਂ ਰੱਤੇ ਹੋਏ ਨੇ ਤੇ ਰੱਬੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਪੌੜੀ ਇੱਕ ਆਪਣੀ ਸਿਫਤੀ ਲਾਏ ਹਨ ਦੇ ਸਤਿਗੁਰ ਮਤੀ।
ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਅੱਗ ਚੁੱਲ੍ਹੇ ਰਹਿਣ ਤੇ। ਆਪਣੀ ਸਿਫਤ 'ਚ ਕਿਹਨਾਂ ਨੂੰ ਲਾਇਆ? ਜਿਹਨਾਂ ਨੂੰ ਗੁਰੂ ਦੀ ਮੱਤ ਆ ਗਈ, ਜਿਹਨਾਂ ਦੇ ਹਿਰਦੇ 'ਚ ਗੁਰੂ ਦੀ ਮੱਤ ਆ ਗਈ ਨਾ, ਮਨ ਮੱਤ ਨਿਕਲ ਗਈ, ਦੁਰਮੱਤ ਨਿਕਲ ਗਈ, ਖੋਟੀ ਮੱਤ ਨਿਕਲ ਗਈ, ਉਹਨਾਂ ਨੂੰ ਗੁਰੂ ਨੇ ਆਪਣੀ ਕਾਰੇ ਲਾ ਲਿਆ।
ਇੱਕ ਨਾਨੋ ਨਾਉ ਬਖਸ਼ਿਓਨ ਅਸਥਿਰ ਹਰ ਸਤੀ।
ਸਦੀਵ ਰਹਿਣ ਵਾਲਾ ਸੱਤ ਜਿਹੜਾ ਨਾਮ ਸੀ ਨਾ, ਸਦੀਵੀ ਰਹਿਣ ਵਾਲਾ, ਉਹ ਸਾਹਿਬ ਨੇ ਹਿਰਦੇ ਵਿੱਚ ਵਸਾ ਦਿੱਤਾ।
ਕੌਣ ਪਾਣੀ ਬੈ ਸੰਤਰ ਹੁਕਮ ਕਰ ਹੈ ਭਗਤੀ।
ਵੇਖੋ ਇੱਕ ਧਿਆਨ ਚ ਰੱਖਣਾ, ਪੌਣ ਪਾਣੀ ਬੈ ਸੰਤਰ ਜਿਹੜੇ ਹੁਕਮ ਚ ਚੱਲ ਰਹੇ ਆ ਨਾ, ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਭਗਤੀ ਕਰ ਰਹੇ। ਵਾਹਿਗੁਰੂ ਜੀ ਦੀ ਰਜ਼ਾ ਵਿੱਚ ਚੱਲਣਾ, ਹੁਕਮ ਰਜ਼ਾ ਹੀ ਚੱਲਣਾ, ਅਸਲ ਵਿੱਚ ਉਹਦੇ ਹੁਕਮ ਚ ਚੱਲਣਾ ਹੀ ਤੇ ਭਗਤੀ ਹੈ। ਆਪਣਾ ਕਰਮ ਵੀ ਉਹਦੇ ਹੁਕਮ ਅਨੁਸਾਰ ਕਰੀ ਜਾਏਗਾ ਤੇ ਉਹ ਵੀ ਭਗਤੀ ਹੈ। ਵੇਖ ਪੌਣ ਪਾਣੀ ਬੈ ਸੰਤਰ ਵਾਹਿਗੁਰੂ ਦੀ ਆਗਿਆ ਵਿੱਚ ਹੈ ਤੇ ਇਹ ਵੀ ਉਹਦੀ ਭਗਤੀ ਦਾ ਹਿੱਸਾ ਹੈ।
ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ।
ਵੱਡਾ ਅਗਲਾ ਦਾ ਅਰਥ ਹੈ ਬਹੁਤਾ, ਇਹ ਬਹੁਤ ਰੱਬ ਦੇ ਭਾਉ ਵਿੱਚ ਨੇ। ਐਸੀ ਪਰਮੇਸ਼ਰ ਨੇ ਇਹਨਾਂ ਦੀ ਪੂਰੀ ਬਣਤ ਬਣਾਈ ਹੈ।
ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ।
ਸਾਰੇ ਵਰਤ ਰਿਹਾ ਤੇ ਜੇ ਪੌਣ ਪਾਣੀ ਬੈ ਸੰਤਰੋ ਹੁਕਮ ਵਿੱਚ ਹੈ, ਭਲਿਆ ਪੁਰਖਾ ਤੂੰ ਵੀ ਹੁਕਮ 'ਚ ਚੱਲ ਪਿਆ। ਮੰਨਿਆ ਸੁਖ ਪਾਈ, ਮੰਨਿਆ, ਮੰਨੇ ਕੀ ਗੱਤ ਕਹੀ ਨਾ ਜਾਏ, ਮੰਨਣ ਵਾਲਿਆਂ ਨੇ ਸੁਖ ਪਾਇਆ।
ਇੱਕ ਨਾ ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ।
ਇਹ ਗੱਲ ਨੂੰ ਸਮਝਿਓ ਥੋੜ੍ਹਾ ਜਿਹਾ, ਭਾਉ ਅਗਲਾ, ਭਾਉ ਵਿੱਚ ਉਹਦੀ ਆਗਿਆ ਦੇ ਅੰਦਰ ਵਾਹਿਗੁਰੂ ਨੇ ਬਣਤ ਬਣਾਈ ਹੋਈ ਹੈ। ਵੇਖੋ ਕਿੱਡੀ ਅਚਰਜ ਖੇਡ ਹੈ। ਇਹ ਜਿਹੜੀ ਵਾਰ ਹੈ, ਇਸ ਵਾਰ ਦੇ ਅੰਦਰ ਇੱਕ ਰਹਾਉ ਦੀ ਪੰਕਤੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚਾ ਨਾਈ। ਬਹੁਤ ਸਾਰੀਆਂ ਬਾਣੀਆਂ ਦੇ ਅੰਦਰ ਇੱਕ ਰਹਾਉ ਦੀ ਪੰਕਤੀ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਸਰਾ, ਇੱਕ 24 ਅਸ਼ਟਪਦੀਆਂ ਇੱਕ ਰਹਾਉ ਦੀ ਪੰਕਤੀ ਹੈ। ਪੱਟੀ ਬਾਣੀ ਲੰਬੀ ਬਾਣੀ ਹੈ, ਇੱਕ ਰਹਾਉ ਦੀ ਪੰਕਤੀ ਹੈ। ਉਹਦੇ ਅੰਦਰ ਭੇਦ ਖੋਲਿਆ ਹੋਇਆ ਵੀ ਵਿਦਿਆ ਦਾ ਅਰਥ ਕੀ ਹੈ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ ਤਉ ਪੜਿਆ। ਇਹ ਵਿਦਿਆ ਦਾ ਅਰਥ ਹੈ ਵੀ ਤੇਰੀ ਵਿਦਿਆ ਦਾ ਤਾਂ ਫਾਇਦਾ ਜੇ ਲੇਖੇ ਦੇਣ ਦੇ ਸਮਰੱਥ ਹੋਵੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀ ਵਾਰ ਵਿੱਚ ਇੱਕ ਰਹਾਉ ਦੀ ਪੰਕਤੀ ਲਿਖੀ ਹੈ ਵੀ ਤੇਰੀ ਵਡਿਆਈ ਅਕੱਥ ਹੈ ਸੱਚੇ ਪਾਤਸ਼ਾਹ ਜੀ, ਤੇਰੀ ਵਡਿਆਈ ਦਾ ਕੋਈ ਪਾਰਾਵਾਰ ਨਹੀਂ, ਤੇ ਸਿਰਫ ਤੇਰੀ ਵਡਿਆਈ ਵੇਖ ਕੇ ਕੀ ਕਿਹਾ ਜਾਏਗਾ, ਵਾਹੋ ਵਾਹੋ ਅਚਰਜ ਤੇਰੀ ਵਡਿਆਈ। ਉਹ ਪਹਿਲੀ ਪੌੜੀ ਵਿੱਚ ਰਹਾਉ ਦੀ ਪੰਕਤੀ ਇਸ ਹੁਕਮਨਾਮੇ ਦੇ ਨਾਲ ਨਹੀਂ, ਸ਼ਬਦ ਵਿੱਚ ਨਹੀਂ ਲਿਖੀ ਹੋਈ, ਪਰ ਸਾਰੀ ਬਾਣੀ ਦਾ ਤੱਤ ਜਿਹੜਾ ਉਹ ਰਹਾਉ ਦੀ ਪੰਕਤੀ ਦੁਆਲੇ ਘੁੰਮ ਰਿਹਾ ਵੀ ਅਚਰਜ ਹੈ ਤੇਰੀ ਵਡਿਆਈ। ਭੈ ਵਿੱਚ ਧਰਤ ਆਗਾਸ ਹੈ, ਭਾਈ ਗੁਰਦਾਸ ਜੀ ਦੀ ਵਾਰ ਹੈ, ਭੈ ਵਿੱਚ ਧਰਤ ਆਗਾਸ ਹੈ, ਧਰਤੀ ਤੇ ਆਕਾਸ਼ ਬਿਨ ਥੰਮੈ ਗਗਨ ਰਹਾਇਆ। ਭੈ ਵਿੱਚ ਧਰਤ ਆਗਾਸ ਹੈ, ਭੈ ਵਿੱਚ ਚੱਲੈ ਲੱਖ ਦਰਿਆਓ, ਸਭ ਕੁਝ ਗੁਰਬਾਣੀ ਦਾ ਕਥਨ ਸਾਰਾ ਕੁਝ ਰੱਬੀ ਹੁਕਮ ਦੇ ਅੰਦਰ ਚੱਲ ਰਿਹਾ, ਤੇ ਕਿੱਡੀ ਅਚਰਜ ਖੇਡ ਹੈ ਇਸ ਵਾਰ ਦੇ ਅੰਦਰ। ਕਿਹਾ ਮਹਾਰਾਜ ਨੇ, ਕਹਿੰਦੇ ਕੱਠ ਹੈ ਅੰਦਰ ਅਗਨ ਧਰ, ਲੱਕੜ ਦੇ ਵਿੱਚ ਅੱਗ ਰੱਖੀ ਤੇ ਕਰ ਪਰ ਫੁਲਤ ਸੁਫਲ ਫੁਲਾਇਆ, ਲੱਕੜੀ ਦੇ ਵਿੱਚ ਅੱਗ ਹੈ ਤੇ ਫਿਰ ਲੱਕੜੀ ਵਿਕਸ ਰਹੀ ਹੈ, ਵੇਖੋ ਰੁੱਖ ਕਿੱਡਾ ਬਣਦਾ ਪਿਆ। ਇਹ ਅਚਰਜ ਵੇਖ ਕੇ ਕਹਿਣਾ ਪੈਂਦਾ ਵਾਹ ਵਾਹ ਸੱਚੇ ਪਾਤਸ਼ਾਹ, ਵਾਹ ਮੇਰੇ ਵਾਹਿਗੁਰੂ, ਤੂੰ ਬੇਅੰਤ ਹੈ, ਤੇਰੀ ਮਹਿਮਾ ਅਕੱਥ ਹੈ, ਤੇ ਉਹ ਅੰਦਰ ਬੈਠਾ ਗੁਰਮੁਖੋ ਨੂੰ ਬਾਹਰ ਨਾ ਢੂੰਡਣ ਜਾਈਏ। ਸਾਹਿਬ ਸਾਡੇ ਸਾਰਿਆਂ ਦੇ ਸਿਰ ਤੇ ਰਹਿਮਤ ਦਾ ਹੱਥ ਰੱਖਣ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਭੁੱਲਾਂ ਬਖਸ਼ ਦੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਨਾ ਨੋ ਪਾਉ ਅਗਲਾ ਪੂਰੀ ਬਣਤ ਬਣਤੀ, ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ ਵਾਹਿਗੁਰੂ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।